ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਸ੍ਰੀ ਰਾਗ ਦੇ ਵਿੱਚ 13ਵਾਂ ਸ਼ਬਦ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਅੱਜ ਅਤੇ ਨਾਲ ਨਾਲ 10ਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਸੋੜ ਬੰਸ ਦੀਆਂ ਸ਼ਹੀਦੀਆਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਅਤੇ ਉਹਨਾਂ ਬਾਰੇ ਸਾਡੇ ਬਹੁਤ ਪੁਰਾਣੇ ਮਿੱਤਰ ਸਤਿਕਾਰਯੋਗ ਪ੍ਰੋਫੈਸਰ ਸਰਜੀਤ ਸਿੰਘ ਜੀ ਇਤਨਾ ਸੁੰਦਰ ਤੇ ਪ੍ਰਭਾਵਿਤ ਖੋਜ ਭਰਪੂਰ ਸਾਨੂੰ ਵਿਚਾਰ ਦੇ ਰਹੇ ਸੀ। ਮੇਰਾ ਜੀ ਨਹੀਂ ਸੀ ਕਰਦਾ ਵੀ ਇਹ ਹਟਣ, ਕਿਉਂਕਿ ਐਸੀ ਵਿਚਾਰ ਕਦੇ ਕਦੇ ਮਿਲਦੀ, ਉਹ ਵਿਚਾਰ ਜਿਹੜੀ ਦਿਲ ਨੂੰ ਤੁੰਬ ਜਾਵੇ, ਸੱਚਾਈ ਭਰਪੂਰ ਹੋਵੇ। ਪ੍ਰੋਫੈਸਰ ਇਸੇ ਚੀਜ਼ ਦੇ ਹਨ, ਇਸੇ ਚੀਜ਼ ਦੇ ਪ੍ਰਿੰਸੀਪਲ ਹਨ ਉਹ। ਉਹਨਾਂ ਨੇ ਆਪਣੀ ਅਣਥੱਕ ਮਿਹਨਤ ਦੇ ਨਾਲ ਗੁਰਬਾਣੀ ਦੇ ਅੰਦਰੋਂ, ਇਤਿਹਾਸ ਵਿੱਚੋਂ ਔਰ ਦੁਨਿਆਵੀ ਸੰਸਾਰ ਦੇ ਵਿੱਚੋਂ ਸਾਰੇ ਧਰਮਾਂ ਦਾ ਅਧਿਐਨ ਕਰਕੇ ਬੇਸਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਦੱਸੀਆਂ, ਕਿਉਂ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਂ ਹੈ ਤੇਤੀ। ਜਿੰਨੀ ਕੁ ਪਰਮਾਤਮਾ ਨੇ ਦਾਸ ਨੂੰ ਬੁੱਧੀ ਦਿੱਤੀ ਹੈ ਇਹ ਇੰਨਾ ਕੁ ਬੋਲ ਸਕਦਾ, ਜਿੰਨੀ ਕਿਸੇ ਨੂੰ ਦਿੱਤੀ ਹੈ ਉਨਾ ਬੋਲ ਸਕਦਾ, ਪਰ ਮੈਂ ਸਮਝਦਾ ਵਾਹਿਗੁਰੂ ਨੇ ਇਹਨਾਂ ਨੂੰ ਵਿਸ਼ੇਸ਼ ਬੁੱਧੀ ਦਿੱਤੀ, ਜਿਸ ਕਰਕੇ ਇਹਨਾਂ ਨੇ ਬੜੀਆਂ ਖੋਜ ਭਰਪੂਰ ਸਿੱਖ ਪੰਥ ਵਿੱਚ ਅਤੇ ਆਮ ਧਰਮਾਂ ਵਿੱਚ, ਸ਼ਹੀਦੀ ਵਿੱਚ ਅਤੇ ਆਮ ਮਰਨੇ ਵਿੱਚ ਕੀ ਫਰਕ। ਤਾਂਹੀਓ ਕਿਹਾ ਕਬੀਰ ਮੋਹੇ ਮਰਨੇ ਕਾ ਚਾਓ ਹੈ, ਸੜਕ ਤੇ ਨਹੀਂ ਜਾ ਕੇ ਮਰਨਾ, ਰੇਲ ਦੀ ਗੱਡੀ ਥੱਲੇ ਜਾ ਕੇ ਨਹੀਂ ਮਰਨਾ, ਲਾਈਨ ਤੇ ਪੈ ਕੇ ਲੰਮੇ ਜ਼ਹਿਰ ਖਾ ਕੇ ਨਹੀਂ ਮਰਨਾ, ਜਾਂ ਜ਼ਮੀਨ ਪਿੱਛੇ ਝਗੜ ਕੇ ਨਹੀਂ ਮਰਨਾ, ਜਾਂ ਹੋਰ ਔਰਤ ਪਿੱਛੇ ਲੜਾਈਆਂ ਹੋਈਆਂ ਇਤਿਹਾਸ ਵਿੱਚ। ਰਾਵਣ ਦੀ ਲੜਾਈ ਕੀ ਸੀ, ਦਰੋਪਦੀ ਹੁਣਾਂ ਦੀ ਕੀ ਲੜਾਈ ਸੀ, ਪਾਂਡਵਾਂ ਦੀ ਕੀ ਲੜਾਈ ਸੀ, ਇਹ ਲੜਾਈਆਂ ਨਹੀਂ। ਮਰਾਂ ਤੋਂ ਹਰ ਕੇ ਦੁਆਰ, ਜੇ ਮਰਨਾ ਤਾਂ ਰੱਬ ਦੇ ਦਰ ਤੇ ਜਾ ਕੇ ਮਰੀਏ, ਬਾਬਾ ਦੀਪ ਸਿੰਘ ਨੇ ਬਚਨ ਪੂਰਾ ਕੀਤਾ ਹੈ। ਸੋ ਇਸ ਕਰਕੇ ਬਹੁਤ ਸੁੰਦਰ ਵਿਚਾਰ ਸਲਾਹੁਣੇ ਯੋਗ ਜੀ ਆਇਆਂ ਨੂੰ ਸਤਿਗੁਰੂ ਮਹਾਰਾਜ ਕਿਰਪਾ ਕਰਨ। ਹੋ ਸਕਦਾ ਇਹਨਾਂ ਨੇ ਇਸ ਚੀਜ਼ ਤੇ ਪੁਸਤਕ ਵੀ ਲਿਖੀ ਹੋਵੇ, ਜੇ ਨਹੀਂ ਲਿਖੀ ਤਾਂ ਜ਼ਰੂਰ ਲਿਖਣ, ਕਿਉਂਕਿ ਪ੍ਰਚਾਰਕਾਂ ਨੂੰ ਅਸਲ ਵਿੱਚ ਪਤਾ ਹੀ ਨਹੀਂ ਵਿਚਾਰਿਆਂ ਨੂੰ ਕਿ ਸ਼ਹੀਦੀ ਕੀ ਚੀਜ਼ ਹੁੰਦੀ ਹੈ, ਪੰਥ ਕੀ ਚੀਜ਼ ਹੈ, ਗੁਰੂ ਗ੍ਰੰਥ ਸਾਹਿਬ ਕੌਣ ਨੇ, ਇਹਨਾਂ ਬਾਰੇ ਸਾਨੂੰ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ। ਸੋ ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਲੜੀਵਾਰ ਕਥਾ ਬਖਸ਼ਿਸ਼ ਕਰ ਰਹੇ ਨੇ ਸਾਨੂੰ, 12 ਸ਼ਬਦ ਹੁਣ ਤੱਕ ਸ੍ਰੀ ਰਾਗ ਦੇ ਸ਼ਰਵਣ ਕੀਤੇ ਨੇ ਔਰ 12 ਸ਼ਬਦਾਂ ਵਿੱਚ ਮਹਾਰਾਜ ਨੇ ਇੰਨਾ ਕੁਝ ਦੱਸ ਦਿੱਤਾ, ਕਦੇ ਕਦੇ ਮਹਿਸੂਸ ਹੁੰਦਾ ਕਿ ਇਹਦੂ ਅੱਗੇ ਹੋਰ ਲੋੜ ਨਹੀਂ, ਵੀ ਇੰਨਾ ਕੁਛ ਤੁਸੀਂ ਦੱਸ ਦਿੱਤਾ 12 ਸ਼ਬਦਾਂ ਦੇ ਵਿੱਚ, ਸਾਨੂੰ ਕੁੱਲ ਪ੍ਰਸ਼ਨਾਂ ਦੇ ਉੱਤਰ ਦੇ ਦਿੱਤੇ ਨੇ। ਪਰ ਮਹਾਰਾਜ ਕਹਿੰਦੇ ਹਲੇ ਬਹੁਤ ਕੁਛ ਬਾਕੀ ਹੈ ਜੋ ਤੁਸੀਂ ਨਹੀਂ ਸੁਣਿਆ ਕਦੇ। ਸੰਸਾਰੀ ਪ੍ਰਮਾਣ ਦੇ ਕੇ ਗ੍ਰਿਸਤੀ ਬੰਦਿਆਂ ਨੂੰ ਇਸ ਢੰਗ ਨਾਲ ਸਤਿਗੁਰੂ ਮਹਾਰਾਜ ਸੁਹਾਗਣੀ ਤੇ ਦੁਹਾਗਣੀ ਦਾ ਜ਼ਿਕਰ ਕਰਦੇ ਹੋਏ ਦੱਸਦੇ ਨੇ। ਦੁਹਾਗਣੀ ਛੁੱਟੜ ਇਸਤਰੀ ਜੋ ਪਤੀ ਤੋਂ ਬੇਮੁੱਖ, ਹੋਰਨਾਂ ਥਾਵਾਂ ਤੇ ਭਟਕਣ ਵਾਲੀ, ਜਿੰਨਾ ਮਰਜ਼ੀ ਸ਼ਿੰਗਾਰ ਕਰੀ ਜਾਵੇ ਉਹਦੀ ਕੋਈ ਇੱਜ਼ਤ ਨਹੀਂ, ਸਾਰੀ ਦੁਨੀਆਂ ਨੂੰ ਪਤਾ ਕਿ ਬਦਚਲਨ ਹੈ। ਪਰ ਪਤੀ ਵਰਤਾ ਇਸਤਰੀ ਭਾਵੇਂ ਬਹੁਤ ਸਾਦੀ ਜੀ ਹੋਵੇ, ਸਾਦਗੇ ਕੱਪੜੇ ਪਾਉਂਦੀ ਹੋਵੇ, ਸਾਦਾ ਭੋਜਨ, ਭਾਵੇਂ ਅਨਪੜ੍ਹ ਹੀ ਹੋਵੇ, ਪਰ ਉਹਦੀ ਜਿਹੜੀ ਇੱਕ ਵੱਡੀ ਚੀਜ਼ ਹੈ ਨਾ, ਗੁਰੂ ਸਾਹਿਬ ਕਹਿੰਦੇ ਧਨ ਸਤੀ ਦਰਗ ਹੈ ਪ੍ਰਵਾਨਿਆ, ਧਨ ਹੈ ਸੁਹਾਗਣੀ ਜਿਹੜੀ ਦਰਗਾਹ ਦੇ ਵਿੱਚ ਵੀ ਪਰਮਾਤਮਾ ਨੂੰ ਭਾ ਗਈ, ਪਰਮੇਸ਼ਰ ਨੂੰ ਭਾ ਗਈ। ਦੁਹਾਗਣੀਆਂ ਭਾਵੇਂ 10 ਤੁਰੀਆਂ ਜਾਣ, 20 ਤੁਰੀਆਂ ਜਾਣ, ਲੋਕ ਡਰਦੇ ਨਹੀਂ ਹਨ, ਸੁਹਾਗਣੀ ਇੱਕ ਆ ਜੇ ਸਭ ਚੁੱਪ ਕਰ ਜਾਂਦੇ ਨੇ। ਕਹਿੰਦੇ ਸੁਹਾਗਵੰਤੀ ਹੈ, ਜਤੀ ਸਤੀ ਹੈ, ਉਹਦੇ ਤੋਂ ਝਿਜਕਦੇ ਸਾਰੇ, ਉਹਦੇ ਮੂਹਰੇ ਨੀਵੀਂ ਪਾ ਲੈਂਦੇ ਨੇ। ਕੀ ਚੀਜ਼ ਹੈ ਉਹਦੇ ਵਿੱਚ ਜਿਹੜਾ ਉਹਦੇ ਮੂਹਰੇ ਸਾਰੇ ਝਿਜਕ ਜਾਂਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਗੁਰੂ ਨਾਨਕ ਦੇਵ ਜੀ, ਤ੍ਰਿਧ ਜੀਵਨ ਦੋਹਾਗਣੀ ਦੱਦੇ ਹੋੜਾ, ਦੱਦੇ ਔਂਕੜ ਨਾਲ ਵੀ ਦੁਹਾਗਣੀ ਪਾਠ ਆਉਂਦਾ, ਪਰ ਜਿੱਥੇ ਜਿਹਾ ਜਿਹਾ ਲਿਖਿਆ ਉਸੇ ਤਰ੍ਹਾਂ ਹੀ ਬੋਲਣਾ। ਤ੍ਰਿਗ ਜੀਵਨ ਦੋ ਹਾਗਣੀ ਮੁੱਠੀ ਦੂਜਾ ਭਾਏ। ਹੁਣ ਜਿਹੜੀ ਔਰਤ ਇਸ ਪ੍ਰਕਾਰ ਵਿਕਾਰੀ ਜੀਵਨ ਗਲਤ ਪਾਸੇ ਚਲੇ ਜਾਣਾ ਔਰ ਪਤੀ ਦੇ ਪਿਆਰ ਵੱਲੋਂ ਮੁੱਠੀ ਠੱਗੀ ਗਈ ਉਹ ਦੁਹਾਗਣੀ ਛੁੱਟੜ ਔਰਤ ਦੇ ਸਾਹਮਣੇ ਜਿਉਣੇ ਨੂੰ ਤ੍ਰਿਕਾਰ ਹੈ। ਸੰਸਾਰ ਦੇ ਅੰਦਰ ਉਹਦਾ ਜਿਉਣਾ ਬੇਕਾਰ ਹੈ, ਤ੍ਰਿਕਾਰ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਹੁਣ ਪਹਿਲਾਂ ਤੇ ਸੰਸਾਰੀ ਪ੍ਰਮਾਣ ਦਿੰਦੇ ਤਾਂ ਕਿ ਗ੍ਰਿਸ਼ਤੀ ਬੰਦਿਆਂ ਨੂੰ ਸਮਝ ਲੱਗ ਜਾਏ ਕਿ ਸਤਿਗੁਰੂ ਕੀ ਕਹਿਣਾ ਚਾਹੁੰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਇੱਕ ਵਾਹਿਗੁਰੂ ਨੂੰ ਛੱਡ ਕੇ ਬੇਮੁੱਖ ਹੋ ਕੇ ਆਪਣੇ ਸਤਿਗੁਰਾਂ ਤੋਂ ਹੋਰ ਦੇਵੀ ਦੇਵਤਿਆਂ ਭੂਤਾਂ ਪ੍ਰੇਤਾਂ ਜੰਤਰਾਂ ਮੰਤਰਾਂ ਠੱਗਾਂ ਚੋਰਾਂ ਦੇ ਮਗਰ ਲੱਗੇ ਹੋਏ ਨੇ, ਇਹ ਪਤੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਇੱਕ ਪਤੀ ਪਰਮਾਤਮਾ ਨੂੰ ਛੱਡ ਕੇ, ਛੁੱਟੜ ਇਸਤਰੀ ਵਾਂਗੂ ਜਗਿਆਸੂ ਜਿਹੜੇ ਨੇ ਉਹ ਥਾਂ ਥਾਂ ਦੇ ਉੱਤੇ ਭਟਕਦੇ ਫਿਰਦੇ ਨੇ, ਦਵੈਸ਼ ਭਾਵ ਕਰਕੇ ਜਿਹੜੇ ਲੁੱਟੇ ਪੁੱਟੇ ਗਏ ਨੇ ਸੰਸਾਰ ਦੇ ਅੰਦਰ, ਜਿਹੜੇ ਮਹਾਰਾਜ ਨੂੰ ਛੱਡ ਕੇ ਬੇਮੁੱਖ ਹੋ ਗਏ ਨੇ। ਜੇ ਕੋਈ ਗੁਰ ਤੇ ਬੇਮੁੱਖ ਹੋ ਗਿਆ, ਮੈਨੂੰ ਸਤਿਗੁਰੂ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ ਮੈਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮੈਨ ਸਤਿਗੁਰ ਮੁਕਤ ਨਾ ਪਾਏ। ਇੱਕੋ ਹੀ ਪੌੜੀ ਦੇ ਅੰਦਰ ਸਾਰਾ ਕੁਝ ਬੰਦ ਕਰਕੇ ਰੱਖ ਦਿੱਤਾ ਸਿਧਾਂਤ ਸਤਿਗੁਰੂ ਮਹਾਰਾਜ ਨੇ। ਕਹਿੰਦੇ ਜਿੱਥੇ ਮਰਜ਼ੀ ਦੌੜ ਲਏ ਦੁਨੀਆਂ ਸਾਰੀ, ਸਤਿਗੁਰੂ ਜੀ ਨੂੰ ਛੱਡ ਕੇ ਖੁਆਰ ਹੋਏ ਸਭ ਮਿਲਾਂਗੇ। ਇੱਥੇ ਮੁੜ ਕੇ ਆਉਣਾ ਹੀ ਪੈਣਾ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਨੂੰ। ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਨੇ ਇਹ, ਕੱਲਰ ਕੇਰੀ ਕੰਧ ਜਿਉਂ ਅਹਿਨਿਸ ਕਿਰ ਟਹਿ ਪਾਏ। ਕਹਿੰਦੇ ਜਿਵੇਂ ਕੱਲਰ ਦੀ ਬਣੀ ਹੋਈ ਕੰਧ ਹੈ ਜਾਂ ਕੱਲਰੀ ਕੰਧ ਹੁੰਦੀ ਇੱਕ, ਹੌਲੀ ਹੌਲੀ ਜੇ ਦੇਖਿਆ ਚਿੱਟਾ ਚਿੱਟਾ ਜਿਹਾ ਜੰਮ ਜਾਂਦਾ ਕੰਧਾਂ ਦੇ ਉੱਤੇ, ਪੰਜਾਬ ਦੇ ਵਿੱਚ ਵੀ ਹੋਰ ਥਾਵਾਂ ਦੇ ਉੱਤੇ ਵੀ, ਉਹ ਇੱਟਾਂ ਜਿਹੀਆਂ ਭੁਰਦੀਆਂ 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 ਅਹਿਨਿਸ ਕਿਰ ਟਹਿ ਪਾਏ। ਰਾਤ ਦਿਨ ਕਰਕੇ ਉਹ ਕਿਰ ਕਿਰ ਕੇ ਹੌਲੀ ਹੌਲੀ ਕੰਧ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਵਾਹਿਗੁਰੂ ਤੋਂ ਵਿਛੜ ਕੇ ਫਿਰ ਦੁਹਾਗਣਾ ਦਾ ਸਰੀਰ ਨਿਸਫਲ ਹੋ ਜਾਂਦਾ, ਨਾਸ ਹੋ ਜਾਂਦਾ, ਉਨ੍ਹਾਂ ਨੂੰ ਕੱਲਰ ਲੱਗ ਜਾਂਦਾ। ਕੱਲਰ ਖੇਤੀ ਬੀਜਿਆ ਕਿਉਂ ਲਾਹਾ ਪਾਵੈ, ਕੱਲਰ ਤਾਂ ਬਹੁਤਾ ਭੈੜਾ। ਮਹਾਰਾਜ ਕਹਿੰਦੇ ਨੇ ਜੇ ਕੱਲਰ ਹੌਲੀ ਹੌਲੀ ਖਾ ਹੀ ਜਾਂਦਾ ਬੰਦੇ ਨੂੰ, ਇਸੇ ਤਰ੍ਹਾਂ ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਛੱਡ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਕੱਲਰ ਹੀ ਲਾ ਲਿਆ ਆਪਣੇ ਮਗਰ, ਸੰਸਾਰ ਦੇ ਵਿਕਾਰਾਂ ਵਿੱਚ, ਦਿਖਾਵਿਆਂ ਵਿੱਚ, ਸੌਣ ਵਿੱਚ, ਖਾਣ ਪੀਣ ਵਿੱਚ, ਪਹਿਰਨ ਵਿੱਚ, ਸਾਰੇ ਪਾਸੇ ਆਪਣੀ ਜਿਹੜੀ ਜ਼ਿੰਦਗੀ ਸੀ ਉਹਨੂੰ ਬਤੀਤ ਕਰ ਲਿਆ ਐਵੇਂ ਖਾਮ ਖਾਂ। ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਢੱਲ ਹੈ। ਇਨਸਾਨ ਆਪਣੀ ਜਵਾਨੀ ਦੇ ਵਿੱਚ ਬਹੁਤ ਗਲਤੀਆਂ ਕਰਦਾ, ਪਰ ਬਾਅਦ ਵਿੱਚ ਜਦੋਂ ਸਰੀਰ ਬਿਲਕੁਲ ਕੱਲਰੀ ਖੇਤੀ ਵਾਲਾ ਹਾਲ ਹੋ ਜਾਂਦਾ, ਕੰਧ ਵਾਂਗੂ ਡਿੱਗਣ ਲੱਗ ਜਾਂਦਾ, ਕਹਿੰਦੇ ਅਸੀਂ ਤਾਂ ਕੋਈ ਗਲਤੀ ਨਹੀਂ ਕੀਤੀ, ਆਹ ਪਤਾ ਨਹੀਂ ਹੁਣ ਕਿਉਂ ਹੱਡ ਗੋਡੇ ਦੁਖਣ ਲੱਗ ਗਏ, ਆਹ ਬਿਮਾਰੀ ਲੱਗ ਗਈ, ਹੁਣ ਮੈਨੂੰ ਆਹ ਬਿਮਾਰੀ ਲੱਗ ਗਈ। 10-15 ਕੁ ਬਿਮਾਰੀਆਂ ਸਾਡੀਆਂ ਆਪਣੀਆਂ ਸਹੇੜੀਆਂ ਹੁੰਦੀਆਂ ਜ਼ਿੰਦਗੀ ਚ, ਕਿਉਂਕਿ ਆਪਾਂ ਗੁਰੂ ਸਾਹਿਬ ਦੇ ਆਖੇ ਹੀ ਨਹੀਂ ਲੱਗੇ। ਸਤਿਗੁਰੂ ਨੇ ਬਚਨ ਕੀਤਾ, ਜਾਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਮਹਾਰਾਜ ਨੇ ਤਾਂ ਕਿਹਾ ਸੀ ਆਹ ਕਰਮ ਕਰਨੇ ਨੇ, ਆਹ ਨਹੀਂ ਕਰਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਆਪਣੇ ਧਰਮ ਨੂੰ ਛੱਡ ਕੇ ਬੇਮੁਖਤਾ ਹੋ ਗਈ ਸਾਰਿਆਂ ਦੇ ਵਿੱਚ। ਇਹੀ ਕਲਯੁਗ ਹੈ ਕਿ ਪ੍ਰਭਾਵ ਇੰਨਾ ਗਲਤ ਪੈ ਚੁੱਕਿਆ ਸੰਸਾਰ ਦੇ ਲੋਕਾਂ ਤੇ ਕਿ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਛੱਡ ਕੇ ਹੋਰ ਹੋਰ ਪਾਸੇ ਨੂੰ ਭੱਜੇ ਜਾ ਰਹੇ ਨੇ, ਉਹ ਸ਼ਕਤੀ ਦੇ ਉਪਾਸਕ ਹੋ ਗਏ ਨੇ। ਫਰਕ ਸਿਰਫ ਇੰਨਾ ਕਿ ਗੁਰੂ ਘਰ ਦੇ ਵਿੱਚ ਕਰਾਮਾਤ ਨਹੀਂ, ਐਨ ਲੋਕੀ ਚਾਹੁੰਦੇ ਨੇ ਹੱਥਾਂ ਤੇ ਕੋਈ ਸਰੋਂ ਜਮਾ ਕੇ ਦਿਖਾ ਦੇਵੇ, ਤਤਕਾਲ ਹੀ ਦਿਖਾ ਦੇਵੇ ਮੈਨੂੰ ਕਰਾਮਾਤ, ਫਿਰ ਦੁਨੀਆਂ ਮੰਨਦੀ ਹੈ। ਪਰ ਸਤਿਗੁਰੂ ਕਹਿੰਦੇ ਕਰਾਮਾਤ ਨਾਮ ਕਹਿਰ ਦਾ ਹੈ, ਕਰਾਮਾਤ ਨਹੀਂ ਦਿਖਾਉਣੀ। ਦਿਖਾਉਣ ਨੂੰ ਕੀ ਸੀ, ਮਹਾਰਾਜ ਦਿਖਾ ਸਕਦੇ ਸੀ ਸਾਰਾ ਕੁਛ, ਪਰ ਸਤਿਗੁਰੂ ਨੇ ਕਰਾਮਾਤ ਨੂੰ ਇੱਕ ਪਾਸੇ ਰੱਖ ਕੇ ਸ਼ਹੀਦੀ ਨੂੰ ਮੂਹਰੇ ਲਿਆਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਅਚਾਨਕ ਬਖਸ਼ਿਸ਼ ਨੂੰ ਹੀ ਕਰਾਮਾਤ ਕਿਹਾ। ਇਸ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼ ਦਿੱਤਾ ਕਿ ਸਹਿਜ ਵਿੱਚ ਜੋ ਹੋ ਰਿਹਾ ਉਸ ਵਿੱਚ ਜ਼ਿੰਦਗੀ ਬਤੀਤ ਕਰੇ। ਇਹ ਨਵਾਂ ਅੱਖਰ ਆਪਾਂ ਦਿੱਤਾ, ਪਹਿਲਾਂ ਅੱਖਰ ਨਹੀਂ ਸੀ ਦੁਨੀਆਂ ਚ, ਇਹ ਪਹਿਲਾਂ ਭਾਣਾ ਅੱਖਰ ਨਹੀਂ ਸੀ, ਭਾਣਾ ਦਿੱਤਾ, ਭਲਾ ਜੀ, ਭੁੱਲਾ ਜੀ, ਭਾਓ ਜੀ, ਭਗਤੀ ਜੀ, ਭੈ ਜੀ, ਸਾਰੀਆਂ ਚੀਜ਼ਾਂ ਗੁਰਾਂ ਨੇ ਬਖਸ਼ਿਸ਼ ਕੀਤੀਆਂ ਆਪਾਂ ਨੂੰ। ਪਰ ਅਫਸੋਸ ਦੀ ਗੱਲ ਇਹ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ ਕਿ ਇੱਕ ਤਲਾਬ ਦੇ ਵਿੱਚ ਕਮਲ ਦਾ ਫੁੱਲ ਉੱਗਿਆ ਹੋਇਆ, ਥੱਲੇ ਡੰਡੀ ਨੂੰ ਜਾਲਾ ਲੱਗਿਆ ਹੋਇਆ, ਸੋ ਇਸ ਤਰ੍ਹਾਂ ਉਹ ਜਾਲੇ ਨੂੰ ਡੱਡੂ ਖਾਂਦਾ ਹੌਲੀ ਹੌਲੀ, ਪਰ ਕਮਲ ਦੇ ਫੁੱਲ ਦੀ ਖੁਸ਼ਬੂ ਭੰਵਰਾ ਲੈ ਕੇ ਜਾਂਦਾ, ਬਾਹਰੋਂ ਉੱਡ ਕੇ ਆਉਂਦਾ ਤਲਾਬ ਦੇ ਉੱਪਰ ਦੀ ਖੁਸ਼ਬੂ ਲੈ ਕੇ ਚਲਿਆ ਜਾਂਦਾ। ਇਹ ਹਾਲਾਤ ਸਾਡੇ ਹੋ ਗਏ ਵੀ ਅਸੀਂ ਇਸ ਸ਼ੁੱਧ ਸਰੋਵਰ ਵਿੱਚ ਰਹਿੰਦਿਆਂ ਹੋਇਆ ਪਦਾਰਥਾਂ ਦੇ ਜਾਲੇ ਨੂੰ ਖਾ ਰਹੇ, ਪਰ ਖੁਸ਼ਬੂ ਬਾਹਰਲੇ ਲੋਕ ਲੈ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਬਾਹਰਲੇ ਲੋਕ ਪੜ੍ਹਦੇ ਨੇ ਮਹਾਰਾਜ ਦੇ ਸਰੂਪ ਨੂੰ, ਵਿਚਾਰਦੇ ਨੇ, ਵਾਚਦੇ ਨੇ। ਬਾਹਰਲੇ ਜਿਤਨੇ ਵੀ ਲੋਕ ਨੇ ਉੱਚੀਆਂ ਅਵਸਥਾ ਵਾਲੇ, ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਕਿਰਪਾ ਲੈਂਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਸਿਧਾਂਤ ਹੈ ਜਿਹੜਾ ਧੁਰ ਕੀ ਬਾਣੀ ਆਈ ਦਿਨ ਸਗਲੀ ਚਿੰਤ ਮਿਟਾਈ ਦੱਸਿਆ ਨਾ ਆਪਾਂ ਨੂੰ ਪ੍ਰੋਫੈਸਰ ਸਾਹਿਬ ਨੇ ਕਿ ਦੁਨੀਆਂ ਦੇ ਵਿੱਚ ਸੰਸਾਰ ਦੇ ਅੰਦਰ ਧੁਰ ਕੀ ਬਾਣੀ ਦੀ ਬਖਸ਼ਿਸ਼ ਕਿਸੇ ਕੋਲ ਵੀ ਨਹੀਂ। ਵਿਚਾਰ ਕੇ ਦੇਖਣਾ ਚਾਹੀਦਾ ਬੈਠ ਕੇ, ਕਹਿ ਨਾਨਕ ਵੀ ਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਇਸ ਕਰਕੇ ਜੇ ਵਿਚਾਰ ਕੇ ਦੇਖੋ ਵੀ ਕਦੇ ਟਾਈਮ ਹੀ ਨਹੀਂ ਗਾ ਬਹਿ ਕੇ ਵਿਚਾਰਨ ਦਾ ਇਸ ਗੱਲ ਨੂੰ ਵੀ ਸਾਡੇ ਕੋਲ ਇੰਨੀ ਵੱਡੀ ਬਖਸ਼ਿਸ਼ ਗੁਰਬਾਣੀ ਦੀ ਇਹ ਕਿਸੇ ਕੋਲ ਨਹੀਂ, ਤਿੰਨਾਂ ਲੋਕਾਂ ਚ ਚਲੇ ਜਾਓ ਨਹੀਂ ਕਿਸੇ ਪਾਸ, ਸਾਡੇ ਕੋਲ ਖੰਡੇ ਬਾਟੇ ਦਾ ਅੰਮ੍ਰਿਤ ਹੈ, ਦੇਖੋ ਤਾਂ ਕਿਸੇ ਕੋਲ ਹੋਰ ਕੋਲ ਹੈ, ਇਹ ਕਿਸੇ ਕੋਲ ਨਹੀਂ ਹੈ। ਜਿਹੜੇ ਪੰਜ ਕਕਾਰ ਪੰਜ ਬਾਣੀਆਂ ਦਾ ਨਿਤਨੇਮ ਕ੍ਰਹਿਤਾਂ ਤੋਂ ਬਚਣ ਦੇ ਅਸੂਲ ਨੇ ਇਹ ਬਹੁਤ ਘੱਟ ਮਿਲਣਗੇ, ਨਹੀਂ ਤਾਂ ਗੁਰੂ ਜਿਹੜੇ ਹੁੰਦੇ ਨੇ ਚੇਲਾ ਬਣਾਉਣ ਦੇ ਮਾਰੇ ਕਹਿੰਦੇ ਕੋਈ ਨੀ ਨਾ ਨਾਈ ਨਾ ਕਰੀ ਜੋ ਮਰਜ਼ੀ ਕਰੀ ਜਾਈ। ਇੱਥੋਂ ਤੱਕ ਲੋਕਾਂ ਨੇ ਨਕਲੀ ਗੁਰੂਆਂ ਨੇ ਲੋਕਾਂ ਨੂੰ ਭਰਮਾਉਣ ਦੇ ਮਾਰਿਆਂ ਕਹਿਤਾ ਆਤਮਾ ਤੇ ਕੋਈ ਅਸਰ ਨਹੀਂ ਇਹਨਾਂ ਗੱਲਾਂ ਦਾ, ਸਰੀਰ ਕਰਕੇ ਜੋ ਮਰਜ਼ੀ ਖਾਈ ਪੀ ਭੋਗੀ ਜਾਓ ਸਭ ਠੀਕ ਹੀ ਠੀਕ ਹੈ, ਮੱਥਾ ਇੱਥੇ ਟੇਕੋ ਮੈਂ ਤੁਹਾਨੂੰ ਮੁਕਤੀ ਦੇ ਦਿਆਂਗਾ। ਉਹੇ ਜੇ ਕਮਲੇ ਲੋਕ ਉਹਨਾਂ ਦੇ ਮਗਰ ਲੱਗ ਗਏ ਮੁਕਤੀ ਬਾਜੀ ਸਾਨੂੰ ਮਿਲ ਜਾਣੀ ਆ ਹੁਣ, ਕਿਵੇਂ ਕਰ ਸਾਡੇ ਗੁਰੂ ਨੇ ਕਿਹਾ ਬਈ ਤੁਹਾਨੂੰ ਲੋੜ ਨਹੀਂ ਕੋਈ ਕਿਰਿਆ ਕਰਨ ਦੀ, ਦੁਪਹਿਰੇ ਭਾਵੇਂ 12 ਵਜੇ ਉੱਠ ਕੇ ਨਹਾਓ, ਭਾਵੇਂ ਬਿਕਾਰੀ ਹੋ ਜਾਓ, ਭਾਵੇਂ ਜੋ ਮਰਜ਼ੀ ਗੰਦਗੀ ਖਾਓ, ਇੱਥੋਂ ਤੱਕ ਸ਼ਰਾਬ ਪੀਣ ਵਾਲੇ ਨੂੰ, ਮੀਟ ਖਾਣ ਵਾਲੇ ਨੂੰ, ਤੰਬਾਕੂ ਪੀਣ ਵਾਲੇ ਨੂੰ ਕਹਿੰਦੇ ਇਹਦਾ ਕਿਹੜਾ ਆਤਮਾ ਤੇ ਕੋਈ ਅਸਰ ਹੈ, ਆਤਮਾ ਦਾ ਨਿਰਲੇਪ ਹੈ ਨਾ। ਉਹ ਬੰਦੇ ਸੰਸਾਰ ਦੇ ਅੰਦਰ ਜਿਹੜੇ ਦਲਿੱਦਰੀ ਸੀ, ਆਲਸੀ ਸੀ, ਧਰਮ ਨੂੰ ਕਮਾਉਣ ਤੋਂ ਅਵੇਸਲੇ ਸੀ, ਉਹ ਜਿਹੜੇ ਡਿੱਗੂ ਡਿੱਗੂ ਕਰਦੇ ਸੀ ਥੱਲੇ ਨੂੰ, ਉਹਨਾਂ ਨੂੰ ਨਕਲੀ ਗੁਰੂਆਂ ਨੇ ਸੰਭਾਲ ਲਿਆ। ਜਿਵੇਂ ਮੋਰਿੰਡੇ ਦੇ ਵਿੱਚ ਇੱਕ ਵਾਰੀ ਕੋਈ ਨਕਲੀ ਗੁਰੂ ਆਇਆ ਹੋਇਆ ਸੀ, ਬੜੀ ਪੁਰਾਣੀ ਗੱਲ ਆ, ਅੱਜ ਤੋਂ 40 ਸਾਲ 50 ਸਾਲ ਪੁਰਾਣੀ ਹੈ, ਕੋਈ ਮਹਾਂਪੁਰਖ ਉੱਥੇ ਗਏ ਤੇ ਉਸ ਨਕਲੀ ਗੁਰੂ ਨੂੰ ਮਿਲੇ, ਕਹਿਣ ਲੱਗੇ ਅਸੀਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਉਹ ਜਾਣਦਾ ਸੀ ਉਹਨਾਂ ਨੂੰ, ਫਟਾਫਟ ਸਾਰਿਆਂ ਆਪਣੀ ਜਿਹੜੀ ਨਕਲੀ ਸੰਗਤ ਸੀ ਕਹਿਣ ਲੱਗੇ ਬਾਹਰ ਜਾਓ ਮੈਂ ਗੱਲ ਕਰਨੀ, ਕੁੰਡੀ ਲਾ ਕੇ ਥੱਲੇ ਬੈਠ ਗਿਆ। ਮਹਾਂਪੁਰਖ ਕਹਿੰਦੇ ਉਹ ਸ਼ਰਮ ਕਰ ਮਾੜੀ ਮੋਟੀ, ਆ ਲੋਕਾਂ ਨੂੰ ਕਿਹੜੇ ਪਾਸੇ ਲਾਈ ਜਾਂਦਾ, ਚੰਗੇ ਪਾਸੇ ਨਹੀਂ ਲਾ ਸਕਦਾ, ਗੁਰੂ ਨਾਨਕ ਸਾਹਿਬ ਨੇ ਇੰਨੀ ਕਿਰਪਾ ਕੀਤੀ। ਉਹ ਕਹਿੰਦਾ ਬਾਬਾ ਜੀ ਇੱਕ ਮੇਰੀ ਬੇਨਤੀ ਸੁਣ ਲਓ, ਜਿਹੜੇ ਪੱਕੇ ਸਿੱਖ ਨੇ ਮੈਂ ਉਹਨਾਂ ਨੂੰ ਗੁਰਦੁਆਰੇ ਜਾਣ ਤੋਂ ਰੋਕਦਾ, ਮੰਦਰ ਜਾਣ ਵਾਲਿਆਂ ਨੂੰ ਰੋਕਦਾ, ਮਸਜਿਦ ਜਾਣ ਵਾਲਿਆਂ ਨੂੰ ਰੋਕਦਾ, ਇਹ ਉਹਦੇ ਮੂੰਹ ਦੀ ਗੱਲ ਹੈ, ਮੈਂ ਨਹੀਂ ਕਹਿੰਦਾ। ਕਹਿੰਦਾ ਜਿਹੜੇ ਬੇਰੜੇ ਜੇ ਨੇ ਐਵੇਂ ਤੁਰੇ ਫਿਰਦੇ ਨੇ ਇੱਧਰ ਉੱਧਰ, ਉਹ ਤਾਂ ਮੈਨੂੰ ਪੱਟ ਲੈਣ ਦਿਓ, ਕਿਹਾ ਮੇਰੀ ਵੀ ਤਾਂ ਰੋਟੀ ਪਾਣੀ ਚੱਲ ਜੂ ਵਧੀਆ। ਕਹਿੰਦਾ ਪੱਕੇ ਨੂੰ ਨਹੀਂ ਕਹਿੰਦਾ ਵੀ ਤੂੰ ਹਿੱਲ ਕੇ ਆ ਉੱਧਰੋਂ, ਕਹਿੰਦਾ ਕਈ ਨਾ ਊਈ ਆਵਾਜਾਉਣੀ ਤੁਰੇ ਫਿਰਦੇ ਨੇ। ਮਹਾਂਪੁਰਖ ਕਹਿੰਦੇ ਚੰਗਾ ਮਰਜ਼ੀ ਤੇਰੀ, ਨਾਲੇ ਤੂੰ ਨਰਕਾਂ ਨੂੰ ਜਾਏਗਾ ਨਾਲੇ ਇਹਨਾਂ ਨੂੰ ਲੈ ਕੇ ਜਾਏਗਾ। ਸੋ ਇਸ ਕਰਕੇ ਅੱਜ ਸੰਸਾਰ ਦੇ ਅੰਦਰ ਨਕਲੀ ਗੁਰੂਆਂ ਦੇ ਮਗਰ ਦੁਨੀਆਂ ਤਾਂ ਲੱਗੀ ਕਿਉਂਕਿ 10ਵੇਂ ਪਾਤਸ਼ਾਹ ਦੇ ਸਿਪਾਹੀ ਬਣਨ ਤੋਂ ਡਰਦੇ ਨੇ। ਉਹ ਸਿਪਾਹੀ ਜਿਹੜਾ ਹੁੰਦਾ ਉਹਦੀ ਜ਼ਿੰਦਗੀ ਬਹੁਤ ਹਾਰਡ ਹੁੰਦੀ ਹੈ, ਤੇ ਲੋਕੀ ਚਾਹੁੰਦੇ ਨੇ ਜਿਵੇਂ ਪੁਰਾਣੇ ਸਾਧੂ ਸੀ, ਬੈਠੇ ਖੀਰ ਖਾ ਲਈ, ਬੈਠੇ ਹੋ ਖਾ ਲਿਆ, ਬੈਠੇ ਪੂੜੀਆਂ ਖਾ ਲਈਆਂ, ਬੈਠੇ ਹੀ ਕਹਿੰਦੇ ਸਾਧੂ ਤੇ ਮਤੀਰਾ ਪਈ ਵਧੀ ਜਾਂਦੇ ਹੁੰਦੇ, ਆਮ ਪੁਰਾਣੀ ਕਹਾਵਤ ਹੈ, ਪਈ ਵਧੀ ਜਾਂਦੇ ਖੀਰਾਂ ਖਾ ਖਾ। ਇਹੋ ਜਿਹੇ ਸਾਧੂ ਨੂੰ ਉਪਦੇਸ਼ ਕਰਦਿਆਂ ਕਬੀਰ ਜੀ ਨੇ ਕਿਹਾ ਸੀ ਕੁਛ ਕਰ ਲਿਆ ਕਰ, ਭਜਨ ਬੰਦਗੀ ਕਰ ਲਿਆ ਕਰ, ਆ ਲੋਕਾਂ ਤੋਂ ਖੀਰ ਕੜਾ ਪੂੜੇ ਲੈ ਲੈ ਖਾਈ ਜਾਂਦਾ, ਜੇ ਚੜ੍ਹਾਈ ਕਰਕੇ ਬਲਦ ਬਣ ਗਿਆ ਫੇਰ ਵੀ ਤਾਂ ਦੇਣਾ ਪਊ ਲੇਖਾ। ਚਾਰ ਪਾ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ, ਫੇਰ ਮੂੰਹ ਕਿੱਥੇ ਲੁਕਾਏਗਾ ਜੇ ਪ੍ਰਾਣੀਆਂ ਮੂੰਹ ਦੇ ਉੱਤੇ ਮਾਰੀਆਂ ਜੱਟ ਨੇ ਲਿਆ ਲਿਆ ਕੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ मैं निरा पूरा वो जीवन निश्चित दिता के माला पड़ी लम्मा पिया बस दलिद्री जहा हो के जी साधु हैं हम नहीं एक्टिव सिपाही भी बनाया गुरां ने सानू एक्टिव भी बनाया नाल बाणा भी दिता बाणी भी दिती है सतगुरु महाराज ने सानू आत्मक जीवन भी बख्शिया अंदरों आत्मक अवस्था अंदरों बन जानी होर चीज है पर शरीरक तौर पर फिट रहना एक वक्री गल गुरां ने सानू ये भी दोनों चीजा दित्तियां देण नू तां सतगुरां ने बहुत कुछ दिता है इस करके खालसे दे मूहे जिहड़ा खालसा हुण मैं खालसा अखर खां अपनी छातियों ही चौड़ियां हो जांदियां सारी दुनिया ही अहीं वी खालसा लोगों ने अपने नाम नू ही खालसा लाया होया खालसा अखर मैं समझदा बाबा दीप सिंह भाई मनी सिंह दा ही है इह खालसा तां महाराज तुसीं आप ही हो दसवें पातशाह खालस फिर उन्हां दे प्यारे पंज प्यारे खालस चार साहिबजादे खालस असी तो सिर्फ अज में अपने जीवन अंदर झात मारदे इन्नी कहने के खालसे की चरण धूड़ी दे दे गुरसिखा की हर धूड़ दे हम पापी पी गत पाहे याद आ गई गल प्रोफेसर साहब ने जो कही मैं भी दुनिया से यही ढंडोरा दे रहा वो अपनियां निशानियां मेटतियां सारियां कोई माड़ी मोटी अकल करो ये सिख कौम सुती क्यों पई आ सारियां निशानियां हौली 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 खत्म ही हो रही ने बड़े चिर तो गल अंदर सी मन दे विच और अज मैं सारी कौम नूं बेनती करदा हौली हौली साडे सिरां तो केस ही उड़ाते प्रचारक इहो जिहे टक्करे ने दूजियां दे जिहड़े वधो विरोधी साडे कृपान दी की लोड़ है हुण तां टैंक आ गए इहदी की लोड़ है हुण तां इहदी लोड़ की है इहदी लोड़ की है करके ना तुसीं सानूं ही कहना तुसीं आपदियां नूं कहो तां दूजे धर्म वाले साडे धर्म च वड़ के प्रचार करदे आ वी इहदी की लोड़ आ इहदी की लोड़ आ आपां वी कमले होके मगर लग गए उहनां दे इहदी लोड़ नहीं इहदी लोड़ नहीं इहदी लोड़ नहीं इहदी लोड़ नहीं बस इस करके सारे जड़े थले नूं डिग पे हां जी हुण तुसीं दस्सो काहदी लोड़ आ कहिंदे जी नशे खाओ केस घटाओ जरदे खाओ है जी तुसीं आ शराब पियो बेसवावां कोल जाओ माड़े पासे लाउण रहे सारिआं नूं उह पुठे पासे लाई ने कहिंदे आह तां ठीक आ वी आह हुण हुण बणिआ बई लाल असली दाड़ी कटाया शाबाश इह आ जी असली सिख कहिंदे तूं आ बई दूजा तां बाबा जिहा लगदा एवें ओह पिंडां दे बच्चे जदों 15 साल दे हुंदे ढा के जबरदस्ती इंजैक्शन लाया जांदा नशे दा पंजाब च जिन्हां ने नशे बेचने उह इह कम करदे ने एक बार वह इंजैक्शन शरीर च प्रवेश कर जे तो मुड़ के उन्हों लोड़ ही पैंदी रही अमली पुत बन गया आ जट्टां दा मुड़ा बुरा हाल पंजाब च क्यों सारे ही अमली प्यो भी अमली पुत भी अमली पंजाब किथे एडा सोहना सी ते अमलियां दा पंजाब हो गया जब अखबारां वाले अंकड़े कढ़ कर दिंदे आप बड़े खुश हुंदे देखो जी पंजाब च इन्ने दी रोज समैक बिकदी इन्ने दी रोज पंजाब च आह चीज बिकदी इन्ने दी आह बिकदी ओए ओ पंजाब जिथे माण नाल कहिंदे सी इस पंजाब दे विच इन्ने जीवन वाले जती सती संतोखी महापुरख बैठे ने इन्ने इन्ने पाठ करन बैठे वाले बैठे आ अमृत वेले उठण वाला बैठा ओ पंजाब जिथे भाई तारू सिंह ने खोपड़ी लहाई सी कदे ओ पंजाब केस नहीं सी लहाए अज थां थां नाइयां दीआं दुकानां बणियां थां थां दे उत्ते जाण बुझ के ठेके खोले गए ने थां थां दे उत्ते आप बंदे बेचते ने चीजा जा करके आप कह रहे चल कोई नहीं भाणा मन के बैठे है सो इस करके सारा कुछ आपां देखना पवेगा पटियाले जिन्ने निशानियां सी सारियां उड़ातियां वह बरोटा जा वढ़ता मुड़ के इत्थे मोती बाग गुरद्वारा साहब बहेड़ा सी जिथे नौवें पातशाह ने घोड़ा बन्निया सी वह भी बढ़ता करहाली साहब भी बढ़ता गुरद्वारा ही ढाता फतेहगढ़ साहब चमकौर की गढ़ी ढाती कहने इत्थे वधिया पत्थर का गुरद्वारा बनाने और इन्नी वड्डी साजिश हो रही है तो साडी कौम जमा ही सुते पई लीडर भी सुते पे साडे सारे ही बंदे सुते पे आ पता नहीं इन्नी जबरदस्त अखां ते पट्टी बन्नी इन्ना नशा खाधा पैसों का अगला कहना फड़ 5-10 करोड़ रुपया तू ना बोली सानू एक बारी सिख कौम का सत्यानाश कर लैण तू ना बोली बस इस करके जे जागृत ना होए बस फिर जानी पग लै जा करनी लोगों ने कहना पग वाले बंदे कितों आ गए कितों आ गए तो है ही नहीं सी दुनिया च सारे पंजाब दे विच मौन घौन तुरे फिरदे ਇੰਨਾ ਮਾੜਾ ਪ੍ਰਭਾਵ ਹੈ। ਇੱਕ ਵਾਰ ਟ੍ਰੇਨ ਦੇ ਵਿੱਚ ਮੈਂ ਕਲਕੱਤੇ ਨੂੰ ਕਥਾ ਕਰਨ ਲਈ ਜਾਵਾਂ, ਇੱਕ ਬੰਗਾਲੀ ਨੇ ਆਪਣੀ ਰੋਟੀ ਖਾਣੀ ਸ਼ੁਰੂ ਕੀਤੀ, ਨਾ ਸ਼ਰਾਬ ਕੱਢ ਕੇ ਬਹਿ ਗਿਆ, ਮੈਨੂੰ ਕਹਿੰਦਾ ਸਰਦਾਰ ਜੀ ਆ ਜਾਓ ਤੁਸੀਂ ਵੀ ਪੀ ਲਓ। ਮੈਂ ਉਦੋਂ ਸ਼੍ਰੋਮਣੀ ਕਮੇਟੀ ਨੌਕਰੀ ਕਰਦਾ ਸੀ, ਦੂਜੀ ਦਸਤਾਰ ਬੰਦ ਹੈ। ਮੈਂ ਕਿਹਾ ਨਹੀਂ, ਹਮ ਤੋ ਸਾਧੂ ਬਾਬਾ ਹੈ, ਮੈਂ ਉਹਦੀ ਬੋਲੀ ਸਮਝਾਇਆ, ਗੁਰੂਦੁਆਰਾ ਮੈਂ ਹੈ, ਪਾਠ ਕਰਤੇ ਹੈ, ਪੂਜਾ ਕਰਤੇ ਹੈ। ਮੈਨੂੰ ਕਹਿੰਦਾ ਸਰਦਾਰ ਹੋ ਕੇ ਨਹੀਂ ਪੀਤਾ, ਕਿਆ ਬਾਤ ਕਰਤਾ। ਐਡਾ ਮਾੜਾ ਪ੍ਰਭਾਵ ਹੈ ਨਾ ਸਾਡਾ ਦੁਨੀਆਂ ਚ, ਲੋਕੀ ਇਹ ਸਮਝਦੇ ਜਿਹੜੇ ਸਰਦਾਰ ਬਣੇ ਸ਼ਰਾਬ ਨੂੰ ਨੇ, ਇਹ ਮੀਟ ਨੂੰ ਬਣੇ ਹੋਏ ਆ ਪੱਕੇ। ਇਹ ਜਰਦਾ ਖਾਣ ਨੂੰ, ਸ਼ਰਾਬ ਪੀਣ ਨੂੰ, ਇਹ ਨਸ਼ੇ ਖਾਣ ਨੂੰ, ਬੇਸਵਾਵਾਂ ਕੋਲ ਜਾਣ ਨੂੰ। ਜਦ ਕਲਕੱਤੇ ਇੱਕ 1969 ਦੇ ਨਗਰ ਕੀਰਤਨ ਨਿਕਲਿਆ ਨਾ 500 ਸਾਲਾ, ਗੁਰੂ ਨਾਨਕ ਸਾਹਿਬ ਦੀ ਫੋਟੋ ਮੂਹਰਲੇ ਟਰੱਕ ਤੇ ਵੱਡੀ ਸਾਰੀ ਕਰਕੇ ਲਾਈ ਹੋਈ, ਪਿੱਛੇ ਮਹਾਰਾਜ ਸਰੂਪ ਲੈ ਕੇ ਜਾ ਰਹੇ। ਬੰਗਾਲੀ ਕਹਿੰਦੇ ਆ ਜਿਸ ਕੀ ਫੋਟੋ ਲਗਾ ਰੱਖੀ ਅੱਗੇ ਕੌਣ, ਕਿਉਂਕਿ ਜ਼ਿਆਦਾਤਰ ਤਾਂ ਆਪਣੇ ਟਰੱਕ ਹੀ ਚਲਾਉਂਦੇ ਸਾਰੇ ਥਾਈ। ਉਹ ਕਹਿੰਦਾ ਜੋ ਸਭ ਪਹਿਲਾਂ ਇਨਕਾ ਡਰਾਈਵਰ ਥਾ ਯੇ ਥਾ ਵੋ, ਇਹ ਟਰੱਕ ਸਿਖਾਤਾ ਥਾ ਇਨਕੋ। ਉਹਨਾਂ ਵਿਚਾਰਿਆਂ ਨੂੰ ਕੀ ਪਤਾ, ਉਹਦਾ ਤਾਂ ਠੀਕ ਹੀ ਹੈ ਤਾਂ ਸਾਰੀ ਸ੍ਰਿਸ਼ਟੀ ਦਾ ਡਰਾਈਵਰ ਆ, ਉਹ ਮਾਲਕ ਹੈ, ਚਲਾਉਣ ਵਾਲਾ। ਪਰ ਲੋਕਾਂ ਤੇ ਸਾਡਾ ਪ੍ਰਭਾਵ ਨਹੀਂ ਚੰਗਾ। ਜਿੱਡੇ ਅਸੀਂ ਚੰਗੇ ਹਾਂ, ਜਿੱਡੀ ਬਾਣੀ ਚੰਗੀ ਆ, ਜਿੱਡਾ ਸਾਡੇ ਕੋਲ ਧਰਮ ਚੰਗਾ, ਇਹਨੂੰ ਜਾਣ ਬੁੱਝ ਕੇ ਸਾਡੇ ਧਰਮ ਦੀ ਦਿੱਖ ਨੂੰ ਖਰਾਬ ਕੀਤਾ ਜਾ ਰਿਹਾ। ਸਾਨੂੰ ਥਾਂ ਥਾਂ ਦੇ ਉੱਤੇ ਕਿਤਾਬਾਂ ਦੇ ਵਿੱਚ ਮਾੜਾ ਲਿਖਿਆ ਜਾ ਰਿਹਾ, ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਰੋਲਿਆ ਜਾ ਰਿਹਾ, ਨੌਵੇਂ ਪਾਤਸ਼ਾਹ ਸ਼ਹੀਦੀ ਨੂੰ ਇਉਂ ਕਹਿ ਕੇ ਰੋਲਿਆ ਜਾ ਰਿਹਾ ਕਿ ਉਹ ਤਾਂ ਔਰੰਗਜ਼ੇਬ ਦੇ ਕੋਲ ਉੱਥੇ ਨੌਕਰੀ ਕਰਦੇ ਸੀ, ਫਿਰ ਉਹ ਪੈਸਿਆਂ ਦਾ ਝਗੜਾ ਹੋ ਗਿਆ ਤਾਂ ਮਾਰਤੇ ਉਹ। ਆ ਰਾਜਸਥਾਨ ਵਿੱਚ ਪੁਸਤਕ ਹੁਣ ਤੱਕ ਲੱਗੀ ਰਹੀ, CBSE ਸਿਲੇਬਸ ਹੁਣ ਤੱਕ ਪੰਜਵੇਂ ਪਾਤਸ਼ਾਹ ਵਿਰੁੱਧ ਇੰਨਾ ਕੁ ਲਿਖਿਆ, ਦਸਵੇਂ ਪਾਤਸ਼ਾਹ ਵਿਰੁੱਧ ਹੁਣ ਤੱਕ ਨਿਆਣਿਆਂ ਨੂੰ ਕਿਤਾਬਾਂ ਚ ਪੜ੍ਹਾਇਆ ਜਾ ਰਿਹਾ। ਇਹ ਤਾਂ ਗੱਲਾਂ ਸਾਰੀਆਂ ਤਾਂ ਅੱਖਾਂ ਬੰਦ ਕਰਕੇ ਤਾਂ ਬੈਠੇ ਸੀ, ਸਾਰਾ ਕੁਝ ਦੇਖ ਰਹੇ ਹਾਂ ਕੀ ਕਰ ਰਹੇ ਤੁਸੀਂ। ਪਰ ਗੱਲ ਤੇ ਇਹ ਵੀ ਮੈਂ ਤੇ ਇਸ ਗੱਲੋਂ ਹੈਰਾਨ ਹਾਂ ਵੀ ਮੈਂ ਕੱਲਾ ਅੱਖਾਂ ਖੋਲ ਕੇ ਸਾਰੀ ਕੌਮ ਨੀ ਅੱਖਾਂ ਖੋਲ ਸਕਦੀ। ਆ ਜਿਹੜੇ ਬੱਚਿਆਂ ਦੇ ਕੌਮਿਕ ਜੇ ਹੁੰਦੇ ਨੇ ਉਹ ਸਾਰਿਆਂ ਦੇ ਵਿੱਚ ਬਦਨਾਮੀ, ਸੀਰੀਅਲ ਚੱਲਦੇ ਨੇ ਜਿਹੜੇ ਟੀਵੀਆਂ ਉਹ ਚ ਬਦਨਾਮੀ, ਸਰਦਾਰ ਨੂੰ ਰੋਲ ਦੇਣਗੇ ਫਿਲਮ ਦੇ ਵਿੱਚ ਸ਼ਰਾਬੀ ਦਾ, ਇਦੋ ਉੱਤੇ ਕੋਈ ਰੋਲ ਨੀ ਮਿਲਦਾ, ਸਿੱਖ ਦਿਖਾਇਆ ਸ਼ਰਾਬੀ, ਕਹਿੰਦੇ ਸ਼ਰਾਬ ਦੀ ਐਕਟਿੰਗ ਬੜੀ ਸੋਹਣੀ ਕਰਦੇ ਆ ਇਹ। ਸੋ ਇਸ ਕਰਕੇ ਆਪਣੀ ਜਿਹੜੀ ਬਦਨਾਮੀ ਹੈ, ਜਿਹੜੀਆਂ ਪੱਗਾਂ ਲੱਥ ਰਹੀਆਂ ਨੇ, ਜਿਹੜੇ ਨਸ਼ੇ ਵੱਧ ਰਹੇ ਨੇ, ਆ ਤੁਸੀਂ ਬਾਹਰਲੇ ਗੁਰਸਿੱਖ ਕਰ ਸਕਦੇ ਹੋ, ਪ੍ਰੇਰਣਾ ਦੇ ਸਕਦੇ ਹੋ, ਪ੍ਰਚਾਰ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ, ਉਧਰਲੇ ਰਿਸ਼ਤੇਦਾਰਾਂ ਨੂੰ। ਭਾਈ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ, ਸ਼ਹੀਦੀਆਂ ਹੋਈਆਂ, ਇੱਥੋਂ ਤੱਕ ਨੌਂ ਵੀ ਬਦਲੇ ਜਾ ਰਹੇ ਨੇ। ਆ ਕੈਲੰਡਰ ਦੇ ਵਿੱਚ ਲਿਖਿਆ ਨਾ ਮਾਤਾ ਗੁਜਰੀ, ਪ੍ਰੋਫੈਸਰ ਸਾਹਿਬ ਨੇ ਬੜਾ ਫੋਕ ਵਜਾ ਕੇ ਕਿਹਾ ਮਾਤਾ ਗੁਜਰ ਕੌਰ, ਉਹ ਗੁਜਰ ਕੌਰ ਹੀ ਹੈ ਮਾਤਾ। ਉਹ ਦਸਵੇਂ ਪਾਤਸ਼ਾਹ ਦੀ ਮਾਤਾ ਦਾ ਅੰਮ੍ਰਿਤ ਨਾ ਛਕਿਆ ਹੋਵੇ, ਇਹ ਕਿੱਥੇ ਹੋ ਸਕਦਾ। ਮਾਤਾ ਸਾਹਿਬ ਦੇਵਾਂ ਹੀ ਕਹੀ ਜਾਂਦੇ ਆ, ਕਹਿੰਦੇ ਉਹਨੇ ਅੰਮ੍ਰਿਤ ਨਹੀਂ ਛਕਿਆ। ਉਹ ਖਾਲਸੇ ਦੀ ਮਾਂ ਜਿਹੜੀ ਸਾਡੀ ਮਾਂ, ਮੇਰੀ ਮਾਂ ਅੰਮ੍ਰਿਤਧਾਰੀ, ਤੇ ਉਹਨੂੰ ਕਹਿੰਦੇ ਨੇ ਅੰਮ੍ਰਿਤ ਹੀ ਨਹੀਂ ਛਕਿਆ ਉਹਨੇ। ਮਾਤਾ ਸੁੰਦਰ ਕੌਰ ਨੂੰ ਕਹਿੰਦੇ ਮਾਤਾ ਸੁੰਦਰੀ, ਮਾਤਾ ਜੀਤੋ। ਤੁਹਾਡੀਆਂ ਅੱਖਾਂ ਸਾਹਮਣੇ ਸਾਰਾ ਕੁਝ ਹੋ ਰਿਹਾ, ਤੁਸੀਂ ਦੇਖਦੇ ਹੀ ਕੁਛ ਵੀ ਨਹੀਂ ਬੋਲਦੇ, ਨਾ ਕੋਈ ਅਖਬਾਰ ਚ ਬਿਆਨ ਜਾਂਦਾ, ਨਾ ਕੋਈ ਰੌਲਾ ਪਾਉਂਦੇ, ਕਿਹੜਾ ਲਿਖਾ ਰਹੀ ਹੈ। ਦਸਵੇਂ ਪਾਤਸ਼ਾਹ ਦੀ ਫੋਟੋ ਬਣਾਉਣਗੇ, ਦਾੜੀ ਐਂ ਦਿਖਾਉਣਗੇ ਮੈਂ ਕੱਟੀ ਹੁੰਦੀ ਹੈ ਸਾਈਡ ਤੋਂ। ਗੁਰੂ ਨਾਨਕ ਸਾਹਿਬ ਦੀ ਫੋਟੋ ਹੋਰ ਹੀ ਤਰ੍ਹਾਂ, ਅੱਗੇ ਇੱਕ ਓਂਕਾਰ ਦੇ ਉੱਪਰਲੀ ਕਾਰ ਹੀ ਮੇਟਤੀ ਸੀ, ਮਸਾਂ ਰੌਲਾ ਪਾ ਕੇ ਠੀਕ ਕਰਾਈ ਉਹ। ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ, ਇਕੱਲਾ ਸਾਡਾ ਹੀ ਫਰਜ਼ ਨਹੀਂ, ਸਾਰੀ ਸੰਗਤ ਦਾ ਫਰਜ਼ ਬਣਦਾ ਵੀ ਇਹ ਗੱਲ ਚੱਲਦੀ ਕਿੱਥੋਂ ਆ, ਕਿਹਨੇ ਸ਼ੁਰੂ ਕੀਤੀ ਹੈ। ਸਾਡੇ ਨਾਲੋਂ ਤਾਂ ਦੇਖੋ ਈਸਾਈ ਚੰਗੇ ਨੇ, ਇਹਨਾਂ ਨੇ ਈਸਾ ਮਸੀਹ ਜੀ ਦੀ ਇੱਕ ਫੋਟੋ ਬਣਾ ਕੇ ਵਧੀਆ ਸਾਰੇ ਚਿੱਤਰਕਾਰਾਂ ਨੂੰ ਕਹਿਤਾ ਵੀ ਇਹੋ ਜਿਹੀ ਉਹ ਬਣਾਉਣੀ ਹੈ, ਬਣਾਵੇ ਜਿਹੜਾ ਮਰਜ਼ੀ, ਬਣਾਉਣੀ ਇਹੋ ਜਿਹੀ ਹੈ ਬਸ। ਮਾਤਾ ਮੇਰੀ ਦੀ ਫੋਟੋ ਦੇਖ ਲਓ, ਸੇਮ ਚਿੱਤਰਕਾਰ ਅਲੱਗ ਹੋ, ਫੋਟੋ ਸੇਮ ਹੋ। ਸਾਡੇ ਗੁਰੂ ਨਾਨਕ ਸਾਹਿਬ ਦੀ ਕਿਤੇ ਫੋਟੋ ਕਹੀ ਜੀ ਆ, ਕਿਤੇ ਕਹੀ ਜੀ ਆ, ਕਿਤੇ ਇੱਡੀ ਪੀਲਾ ਜਿਹਾ ਰੰਗ ਦਿਖਾਉਂਦੇ ਜਿਵੇਂ ਬਹੁਤਾ ਹੀ ਭੈੜਾ ਲੱਗਦਾ ਰੰਗ ਜਿਹਾ, ਉਹ ਕਿਤੇ ਕਿਹਾ ਜਾ, ਕਿਤੇ ਕਿਹਾ ਜਾ, ਕਿਤੇ ਕਿਹਾ ਜਾ। ਦਸਵੇਂ ਪਾਤਸ਼ਾਹ ਦੀ ਫੋਟੋ ਕਿਤੇ ਕਹੀ ਜੀ ਆ, ਕਿਤੇ ਕਹੀ ਜੀ ਆ। ਇਹਦਾ ਮਤਲਬ ਕਿ ਸਾਡਾ ਇੱਕ ਥਾਂ ਯਕੀਨ ਟਿਕਾਉਣਾ ਹੀ ਨਹੀਂ ਚਾਹੁੰਦੇ। ਇਹ ਸਾਰੀਆਂ ਚੀਜ਼ਾਂ ਅਵੇਸਲੇ ਹੋ ਕੇ ਨਾ ਦੇਖੋ, ਸਾਵਧਾਨ ਹੋਵੋ। ਜੋ ਸਾਨੂੰ ਥੱਲੇ ਸੁੱਟਣ ਦਾ ਯਤਨ ਕਰਦੇ ਨੇ, ਉਹਨਾਂ ਨੂੰ ਸਮਝਾਓ ਮਾੜਾ ਮੋਟਾ ਵੀ ਇਹ ਤੁਸੀਂ ਕੀ ਕਰੀ ਜਾਂਦੇ ਹੋ। ਇਸ ਕਰਕੇ ਹੁਣ ਜੇ ਮੈਂ ਇੱਕ ਅੱਧਾ ਬੰਦਾ ਕਾਰ ਸੇਵਾ ਨੂੰ ਚਿੱਠੀ ਪਾਊਂਗਾ, ਮੇਰੀ ਸੁਣ ਥੋੜੇ ਲੱਗੇ ਨੇ ਉਹ। ਇੱਥੋਂ ਰੈਜੂਲੇਸ਼ਨ ਪਾਸ ਕਰਕੇ ਸਾਰੀਆਂ ਪ੍ਰਬੰਧਕ ਕਮੇਟੀਆਂ ਭੇਜਣ ਵੀ ਐਜ਼ ਇਟ ਐਜ਼ ਜਿਵੇਂ ਪਈ ਹੈ ਚੀਜ਼ ਉਵੇਂ ਰਹਿਣ ਦਿਓ। ਈਸਾਈ ਮਤ ਵਿੱਚ ਜਿੱਥੇ ਈਸਾ ਜੀ ਨੂੰ ਸੂਲੀ ਚਾੜਿਆ ਉਹ ਕੰਧ ਉਦਾਂ ਹੀ ਪਈ ਹੈ ਕਿ ਨਹੀਂ ਜਾ ਕੇ ਦੇਖੋ। ਆਸੇ ਪਾਸੇ ਨਵੀਆਂ ਬਿਲਡਿੰਗਾਂ ਬਣਾਤੀਆਂ ਪਰ ਉਹ ਕੰਧ ਨਹੀਂ ਛੇੜੀ, ਕਹਿੰਦਾ ਇਹ ਸਾਡੀ ਨਿਸ਼ਾਨੀ ਹੈ। ਜਿਹੜੀਆਂ ਕੌਮਾਂ ਜਿਉਂਦੀਆਂ ਜਾਗਦੀਆਂ ਹੁੰਦੀਆਂ ਉਹਨਾਂ ਨਿਸ਼ਾਨੀ ਨਹੀਂ ਕੋਈ ਮੇਟ ਸਕਦਾ ਉਹਨਾਂ ਦੀ, ਕਹਿੰਦੇ ਇਸੇ ਤਰ੍ਹਾਂ ਹੀ ਪਈ ਰਹੂਗੀ। ਇਹ ਤਾਂ $50-50 ਲੱਖ ਡਾਲਰ ਦੇ ਦਿੰਦੇ ਆ ਆਪਣੀ ਪੁਰਾਣੀ ਚੀਜ਼ ਹੋਵੇ ਕੋਈ ਲੱਭਣ ਵਿੱਚ ਲਿਆਓ, ਉਹਨੇ ਕਹਿੰਦੇ ਲਿਆਓ ਬਈ ਲਿਆਓ ਸਾਡੀ ਪੁਰਾਣੀ ਚੀਜ਼ ਹੈ। ਸਾਡੇ ਸਿੱਖ ਕਹਿੰਦੇ ਪੁਰਾਣੀ ਚੀਜ਼ ਹੋ ਗਈ ਇਹਨੂੰ ਸਿੱਟ ਦਿਓ ਪਰੇ ਹੋਰ ਲਿਆਓ। ਇਸ ਕਰਕੇ ਜਿੱਥੇ ਅੱਜ ਸ਼ਹੀਦੀ ਦਾ ਵਿਚਾਰ ਸੁਣਾਇਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਗੱਲ ਫਿਰ ਚੱਲੀ ਉੱਥੋਂ ਵੀ ਉਹ ਕੰਧ ਜੀ ਉਹਨਾਂ ਨੇ ਜਿਹੜੀ ਸੰਗਮਰਮਰ ਨਾਲ ਰੋਕਤੀ ਪੱਥਰ ਲਾਤਾ, ਹੋਰ ਥਾਵਾਂ ਦੀਆਂ ਨਿਸ਼ਾਨੀਆਂ ਢਾਹਤੀਆਂ ਬਿਲਕੁਲ ਖਤਮ ਕਰਤੀਆਂ। ਸੋ ਮੈਂ ਸੋਚੇ ਮੈਂ ਇਕੱਲੇ ਹੀ ਹਾਂ ਸ਼ਾਇਦ ਵੀ ਇਸ ਗੱਲ ਨੂੰ ਤਾਂ ਨਹੀਂ ਸੀ ਬੋਲਦਾ ਹੁੰਦਾ। ਅੱਜ ਮੈਨੂੰ ਆਪਣਾ ਸੋ ਪ੍ਰੋਫੈਸਰ ਸਾਹਿਬ ਮਿਲ ਗਏ, ਸ਼ੁਕਰ ਹੈ। ਇੱਕ ਤਾਂ ਨਾਲ ਹੈ ਮੇਰੇ ਨਾਲ, ਮੈਂ ਇਹਨਾਂ ਨਾਲ ਆਇਆ ਮੇਰੇ ਨਾਲ, ਤੁਸੀਂ ਵੀ ਸਾਡੇ ਨਾਲ ਰਲੋ। ਮੈਂ ਤਾਂ ਬੜਾ ਰੌਲਾ ਪਾਉਂਦਾ ਨਿਸ਼ਾਨੀਆਂ ਨਾਲ ਮੇਟਣ ਦਿਓ, ਆਪਣੀਆਂ ਸਾਰੀਆਂ ਨਿਸ਼ਾਨੀਆਂ ਮੇਟ ਛੱਡੀਆਂ ਨੇ, ਉਹ ਅਸੀਂ ਨਿਆਣਿਆਂ ਨੂੰ ਕੀ ਦਿਖਾਵਾਂਗੇ ਆਪਣਿਆਂ ਨੂੰ, ਉਹ ਗਾਹਾਂ ਆਪਣੇ ਨਿਆਣਿਆਂ ਨੂੰ ਕੀ ਦਿਖਾਉਣਗੇ। ਇਸ ਕਰਕੇ ਸਾਰੀ ਕੌਮ ਨੂੰ ਮਿਲ ਕੇ ਚਾਹੀਦਾ। ਹਲੇ ਤੱਕ ਦਸਵੇਂ ਪਾਤਸ਼ਾਹ ਦੀ ਕਲਗੀ ਨਹੀਂ ਲੈ ਸਕੇ, ਇਹ ਉਹ ਇੰਗਲੈਂਡ ਹੀ ਪਈ ਆ ਹਲੇ। ਉਹਦਾ ਕਹਿਣਗੇ ਮੇਰੇ ਕੋਲ ਇੰਨਾ ਜਾਇਦਾਦ ਇੰਨੀ ਕੀ ਕਰਨੀ ਜਾਇਦਾਦ ਇਹ ਜੀ। ਪਾਕਿਸਤਾਨ ਦੇ ਦੱਸਿਆ ਨਾ ਕਿ 175 ਗੁਰਦੁਆਰਿਆਂ ਚੋਂ 160 ਗੁਰਦੁਆਰੇ ਮਲਬਾ ਬਣ ਕੇ ਡਿੱਗੇ ਪਏ ਨੇ, ਲੋਕ ਉੱਥੇ ਡੰਗਰ ਬੰਨ੍ਹ ਨੇ ਅੰਦਰ, ਆਪਣੇ ਘਰ ਆਪਾਂ ਰੱਖੇ ਹੋਏ ਨੇ, ਛੱਡ ਦੇਣੇ ਚਾਹੀਦੇ ਨੇ। ਜਦ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਪ੍ਰਕਾਸ਼ ਨਹੀਂ, ਕੋਈ ਸੇਵਾ ਨਹੀਂ, ਚਲੋ ਹੋਰ ਨਹੀਂ ਝਾੜੂ ਦੇ ਆਇਆ ਕਰੀਏ ਜਾ ਕੇ ਉੱਥੇ, ਉੱਥੇ ਜਾ ਕਰਕੇ ਮਾੜੀ ਮੋਟੀ ਕੋਈ ਟੀਪ ਟੱਲਾ ਹੀ ਕਰ ਦਈਏ, ਕਿਸੇ ਥਾਂ ਦੀ ਸਫਾਈ ਹੋਈ ਕਰ ਦਈਏ। ਬਿਲਕੁਲ ਪੰਜਾ ਸਾਹਿਬ ਨਨਕਾਣਾ ਸਾਹਿਬ ਜਾ ਰਹੇ ਹੈ, ਉਹ ਗਾਹਾਂ ਨਹੀਂ ਜਾਇਆ ਜਾਂਦਾ, ਪੰਜਾ ਸਾਹਿਬ ਨਨਕਾਣਾ ਸਾਹਿਬ ਤੱਕ ਹੀ ਖਰਚਾ ਕੀਤਾ। ਇੰਨਾ ਦੇਖ ਕਰਕੇ ਮਨ ਨੂੰ ਦੁੱਖ ਹੁੰਦਾ ਵੀ ਵਾਹਿਗੁਰੂ ਇਹ ਤਾਂ ਮੇਰੇ ਸਾਹਮਣੇ ਐਲਬਮ ਜੀ ਆਉਂਦੀ ਹੋਈ ਨਾ, ਕਾਹਨੂੰ ਆ ਗਈ ਮੇਰੇ ਸਾਹਮਣੇ। ਇਸ ਕਰਕੇ ਜਿਹਾ ਜਿਹਾ ਫਿਰ ਪ੍ਰਸੰਗ ਸੀ, ਉਹ ਗੁਰੂ ਨਾਨਕ ਸਾਹਿਬ ਨੇ ਵੀ ਉਹੀ ਪ੍ਰਸੰਗ ਦੇਤਾ, ਕਹਿੰਦੇ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜਾ ਭਾਏ। ਉਹ ਜਿਹੜੀ ਦਵੈਸ਼ ਭਾਅ ਚ ਲੱਗ ਕੇ ਲੁੱਟੀ ਗਈ ਤਰਕਾਰ ਆ ਦੁਹਾਗਣੀ, ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਇਧਰ ਉਧਰ ਭਟਕਦੀਆਂ ਫਿਰਦੀਆਂ, ਕੱਲਰ ਵਾਲੀ ਕੰਧ ਵਾਂਗੂ ਡਿੱਗਣਾ ਇਹਨਾਂ ਨੇ, ਡਿੱਗੀ ਜਾ ਰਹੇ ਨੇ। ਬਿਨ ਸ਼ਬਦ ਸੁੱਖ ਨਾ ਥੀਐ ਫਿਰ ਬਿਨ ਦੁੱਖ ਨਾ ਜਾਏ। ਗੁਰੂ ਉਪਦੇਸ਼ ਤੋਂ ਬਿਨਾਂ ਪਤੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਈ ਨੀ। ਮਹਾਰਾਜ ਕਹਿੰਦੇ ਪਹਿਲਾਂ ਉਪਦੇਸ਼ ਲਓ, ਫਿਰ ਵਾਹਿਗੁਰੂ ਦੇ ਮਿਲਾਪ ਹੋਣ ਤੋਂ ਬਾਅਦ ਆਤਮਕ ਆਨੰਦ ਮਿਲਦਾ, ਪਰ ਜੇ ਉਪਦੇਸ਼ ਹੀ ਨਹੀਂ ਲਿਆ ਬੈਠ ਕੇ। ਰੋਜ਼ ਬਾਣੀ ਪੜ੍ਹਦੇ ਹਾਂ ਸਪੀਡ ਤੇ, ਇੰਨੀ ਤੇਜ਼ ਨਿਤਨੇਮ ਹੁੰਦਾ, ਇੰਨੀ ਤੇਜ਼ ਰਹਿ ਰਾਸ, ਇੰਨੀ ਤੇਜ਼ ਸੁਖਮਨੀ ਸਾਹ ਕਰਕੇ ਬਾਣੀ ਪੜ੍ਹੀ। ਇਹ ਬਹੁਤ ਬਿਜ਼ੀ ਹੈ, ਉਹ ਦਿਨ ਕਿਹੜਾ ਆਊ ਜਿਸ ਦਿਨ ਆਪਾਂ ਬਾਣੀ ਸਹਿਜ ਵਿੱਚ ਪੜ੍ਹਾਂਗੇ? ਉਹ ਦਿਨ ਕਦੋਂ ਆਊਗਾ ਜਿਸ ਟਕਾ ਦੇ ਨਾਲ ਆਖਾਂਗੇ ਕਿਸੇ ਵੀ ਅੱਖਰ ਨੂੰ? ਕਹਿੰਦੇ ਬਸ ਸ਼ੁਕਰ ਹੈ, ਪੰਜ ਬਾਣੀਆਂ ਪੜ੍ਹ ਲਈਆਂ, ਆਪਣਾ ਗਲੋਂ ਗਲਾਵਾਂ ਲਾਇਆ, ਕੰਮ ਮੁਕਾਇਆ ਬਸ। ਉਹ ਜਿਹੜਾ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਹੈ, ਬਿਨ ਸ਼ਬਦ ਸੁੱਖ ਨਾ ਥੀਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਬਦ ਤੋਂ ਬਿਨਾਂ ਆਤਮਕ ਆਨੰਦ ਆਉਣਾ ਨਹੀਂ, ਪਿਰ ਬਿਨ ਦੁੱਖ ਨਾ ਜਾਏ, ਪਿਰ ਪਤੀ ਪਰਮਾਤਮਾ ਤੋਂ ਬਿਨਾਂ ਸਾਡੇ ਦੁੱਖ ਜਾਣੇ ਨਹੀਂ, ਕਿਉਂਕਿ ਸਾਡੀ ਕਮਾਈ ਘੱਟ ਗਈ, ਕਮਾਈ ਨਾਮ ਦੀ ਘੱਟ ਗਈ, ਪੈਸੇ ਦੀ ਕਮਾਈ ਵੱਧ ਗਈ, ਪੈਸਾ ਹੋ ਗਿਆ ਬਹੁਤ ਤੇ ਕਮਾਈ ਖਤਮ ਹੋ ਗਈ, ਦੂਜੀ ਨਾਮ ਦੀ ਕਮਾਈ ਹੈ ਹੀ ਨਹੀਂ ਸਾਡੀ। ਗੁਰਦੁਆਰੇ ਪੱਕੇ ਸਿੱਖ ਕੱਚੇ, ਗੁਰਦੁਆਰੇ ਕੱਚੇ ਸੀ ਸਿੱਖ ਪੱਕੇ ਸੀ। ਮੁੰਦੇ ਫਿਰ ਬਿਨ ਕਿਆ ਸਿੰਗਾਰ, ਜਿਵੇਂ ਪਤੀ ਨੂੰ ਮਿਲੇ ਤੋਂ ਬਿਨਾਂ ਇਸਤਰੀ ਨੂੰ ਸ਼ਿੰਗਾਰ ਕੀਤੇ ਦਾ ਕੋਈ ਸੁੱਖ ਨਹੀਂ, ਉਹ ਤਾਂ ਛੱਡੀ ਬੈਠਾ ਤੇ ਸ਼ਿੰਗਾਰ ਕਰੀ ਜਾਂਦੀ। ਮਹਾਰਾਜ ਕਹਿੰਦੇ ਐਵੇਂ ਜਗਿਆਸੂ ਰੂਪ ਇਸਤਰੀ ਏ, ਪਤੀ ਪਰਮਾਤਮਾ ਸ਼ਰਧਾ ਭਾਵ ਤੋਂ ਬਿਨਾਂ ਜਾਪ ਤਪ ਰੂਪ ਸ਼ਿੰਗਾਰ ਕਰਨ ਦੀ ਲੋੜ ਨਹੀਂ, ਅਜਿਹੇ ਸ਼ਿੰਗਾਰ ਦਾ ਕੀ ਫਾਇਦਾ ਜੋ ਭਗਤੀ ਨਹੀਂ ਕਰਨੀ, ਪਰਮਾਤਮਾ ਚ ਸ਼ਰਧਾ ਹੀ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਸਾਡੀ ਸ਼ਰਧਾ ਹੀ ਨਹੀਂ, $1, $10, $20, $100 ਤੱਕ ਤਾਂ ਮੱਥਾ ਟੇਕਿਆ ਲਿਆ, ਸਾਰੀ ਗੱਲ ਇਉਂ ਪੱਕੀ ਹੋਈ ਹੈ, ਪ੍ਰਸ਼ਾਦ ਲੈ ਕੇ ਘਰੇ ਬਸ, ਇੱਕ ਪੈਸਾ ਵੀ ਕੋਈ ਅਸਰ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸਤਿਗੁਰਾਂ ਦੇ ਕੋਲ ਆਉਣ ਦਾ ਮਕਸਦ ਕੀ ਸੀ ਸਾਡਾ? ਮੈਂ ਅੱਜ ਵੀ ਸੋਚਦਾ ਬਹਿ ਕੇ ਸੰਗਤ ਨੂੰ ਕਹਾਂ ਕਿ ਰੋਜ਼ 10 ਮਿੰਟ ਇਸ ਕੰਮ ਲਈ ਕੱਢੋ ਤੇ ਗੁਰੂ ਗ੍ਰੰਥ ਸਾਹਿਬ ਕੌਣ ਨੇ, 10 ਮਿੰਟ ਇਹ ਰੋਜ਼ ਸੋਚਣਾ ਬੈਠ ਕੇ ਕਿ ਗੁਰੂ ਗ੍ਰੰਥ ਸਾਹਿਬ ਕੌਣ ਨੇ, ਕੀ ਨੇ,
ਕਿੱਥੋਂ ਇਹ ਬਾਣੀ ਆਈ ਹੈ, ਇਹ ਏਡੀ ਵੱਡੀ ਦਾਤ ਸਾਨੂੰ ਮਿਲੀ ਹੈ, ਸੋਚਣਾ ਪੈਣਾ। ਨਹੀਂ ਤਾਂ ਮਹਾਰਾਜ ਕਹਿੰਦੇ ਜਨਮਾਂ ਜਨਮਾਂ ਦੇ ਗੇੜੇ ਫਿਰ ਤਿਆਰ ਰਹਿੰਦੇ ਸਾਡੇ ਵਾਸਤੇ। ਦਰ ਘਰ ਢੋਈ ਨਾਲ ਹੈ, ਦਰਗਹਿ ਝੂਠ ਖੁਆਰ ਰਹਾਓ। ਕਹਿੰਦੇ ਜਦੋਂ ਸਰੂਪ ਰੂਪੀ ਘਰ ਦੇ ਅੰਦਰ ਜਗ੍ਹਾ ਹੀ ਨਹੀਂ ਲਵੇਂਗੀ, ਜੀਵ ਰੂਪ ਇਸਤਰੀਏ ਅੰਦਰ ਸਾਡਾ ਸਰੂਪ ਰੂਪ ਘਰ ਹੈ, ਜਦੋਂ ਉਹਦੇ ਵਿੱਚ ਸਾਡਾ ਨਿੱਜ ਘਰ ਵਿੱਚ ਵਾਸਾ ਹੀ ਨਹੀਂ ਹੈਗਾ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗਾ ਫੇਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਘਰੇ ਆ ਜਾ, ਹੁਣ ਬਾਹਰ ਹੀ ਤੁਰਿਆ ਫਿਰਦਾ, ਕਦੇ ਤਾਂ ਘਰ ਬੈਠੇਗਾ। ਸਤਿਗੁਰੂ ਕਹਿੰਦੇ ਝੂਠ ਬੋਲਣ ਕਰਕੇ, ਝੂਠੇ ਪਦਾਰਥਾਂ ਚ ਲੱਗਣ ਕਰਕੇ ਤੂੰ ਦਰਗਾਹ ਦੇ ਵਿੱਚ ਖੁਆਰ ਹੀ ਹੋਵੇਂਗਾ ਜਾ ਕੇ। ਇਹ ਜੀਵ ਰੂਪ ਇਸਤਰੀ ਤੂੰ ਖੁਆਰ ਹੀ ਹੋਏਗੀ, ਪਦਾਰਥਾਂ ਦੇ ਵਿੱਚ ਨਾ ਲੱਗ। ਪਦਾਰਥ ਤਾਂ ਸਾਡੇ ਮੰਗਰ ਮੰਗਰ ਨੇ, ਲਕਸ਼ਮੀ ਤਾਂ ਮੰਗਰ ਮੰਗਰ ਆ ਖਾਲਸੇ ਦੇ। ਸਤਿਗੁਰੂ ਕਹਿੰਦੇ ਸਾਰੀਆਂ ਚੀਜ਼ਾਂ ਮਗਰ, ਭਾਈ ਗੁਰਦਾਸ ਕਹਿੰਦੇ ਚਾਰ ਪਦਾਰਥ ਆਖੀਆਂ ਸਤਿਗੁਰ ਦੇ, ਸਿੱਖ ਨਾ ਲੇ, ਰਾਜ ਨਾ ਚਾਹੋ, ਮੁਕਤ ਨਾ ਚਾਹੋ। ਕਹਿੰਦੇ ਲੈ ਲਾ ਬਈ, ਕਹਿੰਦੇ ਨਾ ਜੀ। ਕੀ ਚਾਹੁੰਦਾ? ਮਨ ਪ੍ਰੀਤ ਚਰਨ ਕਮਲਾਰੇ, ਆਪ ਸੁਜਾਣ ਨਾ ਭੁੱਲੇ, ਸੱਚਾ ਵੱਡ ਕਿਰਸਾਨ। ਉਹ ਵਾਹਿਗੁਰੂ ਪ੍ਰਮਾਤਮਾ ਇੱਕ ਵੱਡਾ ਜਿਮੀਦਾਰ ਹੈ, ਸਾਰਾ ਜਗਤ ਉਹਦੀ ਖੇਤੀ ਹੈ, ਫਿਰ ਉਹ ਆਪ ਵੱਡਾ ਚਤਰ ਸਿਆਣਾ, ਕਿਸੇ ਬੂਟੇ ਨੂੰ ਭੁੱਲਦਾ ਨਹੀਂ। ਆਪ ਸੁਜਾਣ ਨਾ ਭੁੱਲੇ, ਵੱਡਾ ਸੱਚਾ ਵੱਡ ਕਿਰਸਾਨ, ਆਪਾਂ ਉਹਦੇ ਬੂਟੇ ਹਾਂ ਸਾਰੇ। ਮਹਾਰਾਜ ਕਹਿੰਦੇ ਜੇ ਉਹਦੇ ਨਾਲ ਮੇਲ ਕਰਨਾ ਚਾਹੁੰਦਾ ਤੂੰ ਕਾਮਾ ਬਣ ਕੇ ਜਿਮੀਦਾਰੇ ਵਾਲਾ ਕੰਮ ਕਰ ਲੈ, ਫਿਰ ਤੂੰ ਉਹਨੂੰ ਮਿਲਣਾ ਚਾਹੁੰਦਾ ਤਾਂ ਉਹ ਤੈਨੂੰ ਦੱਸਦੇ ਤਰੀਕਾ। ਕੀ ਤਰੀਕਾ ਜੀ? ਪਹਿਲਾ ਧਰਤੀ ਸਾਧਕ ਹੈ ਸੱਚ ਨਾਮ ਦੇ ਦਾਨ। ਕਹਿੰਦੇ ਸਾਰਿਆਂ ਨਾਲੋਂ ਪਹਿਲਾਂ ਬੁੱਧੀ ਰੂਪ ਧਰਤੀ ਨੂੰ ਸਾਧ ਚੰਗੀ ਤਰ੍ਹਾਂ ਸ਼ੁੱਧ ਕਰ, ਫਿਰ ਸੱਚ ਨਾਮ ਰੂਪ ਦਾ ਦਾਣਾ ਇਹਦੇ ਚ ਬੀਜ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਸਤਿਗੁਰੂ ਮਹਾਰਾਜ ਬੜਾ ਸੋਹਣਾ ਉਪਦੇਸ਼ ਦਿੰਦੇ ਨੇ। ਜੇ ਤਾਂ ਆਪਾਂ ਲੈਣਾ ਐਵੇਂ ਮਨੋਰੰਜਨੀ ਵੀ ਚਲੋ ਅੱਜ ਐਤਵਾਰ, ਅੱਜ ਨਵਾਂ ਸਾਲ, ਅੱਜ ਸਾਰੇ ਇਕੱਠੇ ਹੋਏ, ਬੁੱਧਵਾਰ ਇਕੱਠੇ ਹੋਏ, ਫੇਰ ਤਾਂ ਠੀਕ ਆ, ਮਨੋਰੰਜਨ ਆਪਣਾ ਕਰੀ ਜਾਓ। ਤੇ ਜੇ ਆਪਾਂ ਸੀਰੀਅਸ ਹੋ ਕੇ ਸਿੱਖੀ ਨੂੰ ਕਮਾਉਣਾ, ਫਿਰ ਸਿੱਖੀ ਨੂੰ ਦੱਸ ਤਾਂ ਗਏ ਨੇ, ਕਾਇਰ ਬੰਦਾ ਧਰਮ ਨੂੰ ਨਹੀਂ ਕਮਾ ਸਕਦਾ, ਬੰਦਾ ਨਿਡਰ ਹੋ ਕੇ ਆਪਣੇ ਧਰਮ ਨੂੰ ਕਮਾ ਸਕਦਾ, ਕਿਉਂਕਿ ਲੋਕਾਂ ਨੇ ਕਿਤ ਕਹਿਣਾ ਇਹ ਵੱਖਰਾ ਹੀ ਆ ਗਿਆ, ਅਸੀਂ ਤਾਂ ਜਦ ਮਾਲਾ ਨਹੀਂ ਫੜੀ ਤੂੰ ਕਿਉਂ ਫੜੀ, ਉਹ ਕੋਸ਼ਿਸ਼ ਕਰਦੇ ਮਾਲਾ ਫੜ ਕੇ ਸਿੱਟੋ ਪਰੇ, ਜਦ ਅਸੀਂ ਨਹੀਂ ਪਾਠ ਕਰਦੇ ਤੂੰ ਕਿਉਂ ਕਰਦਾ, ਲੋਕੀ ਕਹਿੰਦੇ। ਜੇ ਕੋਈ ਇੱਕ ਜਣਾ ਗੁਰਦੁਆਰੇ ਜਾਂਦਾ 99 ਖੁੰਡਾਂ ਤੇ ਬੈਠੇ ਪਿੰਡਾਂ ਚ, ਕਹਿੰਦੇ ਆ ਕਿੱਧਰ ਚੱਲਿਆ, ਕਹਿੰਦੇ ਊਂ ਚੱਲਿਆ ਗੁਰਦੁਆਰੇ ਕੜਾਹ ਖਾਣ ਜਾਂਦਾ ਹੋਣਾ, ਉਹ ਕਹਿੰਦੇ ਇਹ ਕਿਉਂ ਜਾਵੇ ਬਈ, ਅਸੀਂ ਨਹੀਂ ਜਾਂਦੇ। ਖਿੱਚਣ ਵਾਲੇ ਸਾਨੂੰ ਬਹੁਤ ਜ਼ਿਆਦਾ ਨੇ। ਸਤਿਗੁਰੂ ਕਹਿੰਦੇ ਪਹਿਲਾਂ ਧਰਤੀ ਨੂੰ ਸਾਧ ਚੰਗੀ ਤਰ੍ਹਾਂ ਸਾਧਨਾ ਕਰ ਕਰਕੇ ਕਰ ਕਰਕੇ, ਪੰਜਾਂ ਪਿਆਰਿਆਂ ਤੋਂ ਨਾਮ ਲੈ ਕੇ, ਪੰਜ ਪਿਆਰਿਆਂ ਨੇ ਨਾਮ ਦੇਣਾ, ਫਿਰ ਕਿਵੇਂ ਜਿਵੇਂ ਆਪਾਂ ਬੀਜ ਲਿਆਈਏ, ਬਹੁਤ ਸ਼ੁੱਧ ਖੇਤੀ ਬੀਜਣ ਵਾਸਤੇ ਖੇਤ ਨੂੰ ਸੁਧਾਰ ਕੇ ਉਹਦੇ ਵਿੱਚ ਬੀਜ ਬੀਜਣ ਲਈ ਲਿਆਈਏ ਬੋਰੀ, 5 ਕੁਇੰਟਲ 10 ਕੁਇੰਟਲ ਬੀਜ ਲਿਆਉਂਦਾ ਲਿਆਂਦਾ ਨਾ, ਤੇ ਘਰੇ ਲਿਆ ਕੇ ਰੱਖਤਾ, ਉਹ ਬੀਜਿਆ ਹੀ ਨਹੀਂ, 6 ਮਹੀਨੇ ਲੰਘੇ ਬੀਜੇ ਨਹੀਂ, ਲੋਕਾਂ ਨੇ ਤਾਂ ਦਾਣੇ ਵੀ ਕੱਢ ਲਏ, ਇਹਦੇ ਬੀਜ ਉੱਥੇ ਹੀ ਪਏ ਨੇ, ਉਹਨੂੰ ਘੁਣਾ ਲੱਗ ਗਿਆ। ਮਹਾਰਾਜ ਕਹਿੰਦੇ ਕਈ ਪੰਜਾਂ ਪਿਆਰਿਆਂ ਤੋਂ ਨਾਮਦਾਨ ਲੈ ਕੇ ਉਹਨਾਂ ਦਿੱਤਾ ਵਾਹਿਗੁਰੂ, ਵਾਹਿਗੁਰੂ ਕਰਨਾ ਭਾਈ, ਮੂਲ ਮੰਤਰ ਪੜ੍ਹੀ, ਪੰਜ ਬਾਣੀਆਂ ਪੜ੍ਹੀ, ਇਹ ਕਹਿੰਦੇ ਮੈਂ ਅਮਰ ਛਕ ਲਿਆ, ਬਸ ਨਾਮਦਾਨ ਲੈ ਲਿਆ। ਉਹ ਬੀਜਣਾ ਵੀ ਸੀ ਨਾ, ਪਹਿਲਾਂ ਧਰਤੀ ਸਾਧਕ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਆਪਣੇ ਸਰੀਰ ਨੂੰ ਸਾਧਨਾ ਸੀ, ਰਹਿਤ ਰੱਖਣੀ ਸੀ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਭਏ ਅਰੋਗਾ। ਸਰੀਰ ਦੇ ਅੰਦਰ ਹਿਰਦੇ ਦੇ ਵਿੱਚ ਨਾਮ ਨੂੰ ਬੀਜ ਨੂੰ ਬੀਜਣਾ ਸੀ, ਨਾਮ ਬੀਜ ਸੰਤੋਖ ਦਾ ਸੁਹਾਗਾ ਰੱਖਣਾ ਸੀ, ਗਰੀਬੀ ਵੇਸ ਰੱਖਣਾ ਸੀ। ਹਰ ਅੰਮ੍ਰਿਤ ਵੇਲੇ ਵੱਤਾ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਇਸ ਕਰਕੇ ਮਹਾਰਾਜ ਕਹਿੰਦੇ ਫਿਰ ਸੱਚੇ ਨਾਮ ਦਾ ਉਹਦੇ ਦਾਣਾ ਬੀਜ, ਦਾਨ ਕਰ ਧਰਤੀ ਨੂੰ, ਦਾਣਾ ਦੇ ਧਰਤੀ ਤੈਨੂੰ ਹਜ਼ਾਰਾਂ ਦਾਣੇ ਦੇਵੇਗੀ। ਇੱਕ ਦਾਣਾ ਬੀਜਦੇ ਆ ਧਰਤੀ ਹਜ਼ਾਰਾਂ ਦਾਣੇ ਦਿੰਦੀ। ਤੁਸੀਂ ਇੱਕ ਵਾਰ ਕਹੋ ਸਤਨਾਮ ਸ੍ਰੀ ਵਾਹਿਗੁਰੂ, ਸਤਿਗੁਰੂ ਹਜ਼ਾਰ ਵਾਰ ਫਲ ਦੇਣਗੇ ਇਹਦਾ। ਸ਼ਾਬਾਸ਼, ਇਹਨੇ ਸੰਗਤ ਚ ਬਹਿ ਕੇ ਕਹਿੰਦਾ, ਕਿਉਂਕਿ ਸੰਗਤ ਵਿੱਚ ਫਲ ਬਹੁਤ ਵੱਧ ਜਾਂਦਾ। ਘਰੇ ਤੁਸੀਂ ਇੱਕ ਕਣਕ ਦਾ ਦਾਣਾ ਗਮਲੇ ਚ ਬੀਜ ਦੋ, ਮੰਨ ਲਓ ਵੀ ਇਹਨੂੰ ਗੋਡੀ ਕਰ ਖਾਦ ਦੇ ਉਗਾ ਲਓਗੇ, ਇੱਕ ਬੱਲੀ ਲੱਗੂ ਕਣਕ ਦੀ ਬਸ, ਵੱਧ 5 ਬੂਟੇ ਬੀਜ ਲਓਗੇ ਗਮਲੇ ਚ, ਘਰੇ ਕਿੰਨੀ ਕੁ ਖੇਤੀ ਬੀਜ ਲਓਗੇ, ਘਰੇ ਕਿਹੜੀ ਥਾਂ ਹੈ। ਚਲੋ ਮੰਨ ਲਓ ਵੀ ਜੀ ਥੋੜੀ ਵੀ ਇੱਕ ਕੁਇੰਟਲ ਕੱਢ ਲਓਗੇ, ਪਰ ਜਿੰਨੀ ਖੇਤੀਬਾੜੀ ਖੇਤ ਵਿੱਚ ਹੁੰਦੀ ਹੈ ਇੰਨੀ ਘਰੇ ਨਹੀਂ ਹੁੰਦੀ। ਮਹਾਰਾਜ ਕਹਿੰਦੇ ਜਿੰਨਾ ਨਾਮ ਸੰਗਤ ਵਿੱਚ ਬਹਿ ਕੇ ਜਪਿਆ ਜਾਂਦਾ ਇੱਥੇ ਤਾਂ ਬੋਹੜ ਬਣ ਜਾਂਦਾ, ਬੋਹੜ ਵੱਡਾ ਸਾਰਾ, ਤੇ ਘਰੇ ਕਿੰਨਾ ਕੁ ਜਪ ਲਓਗੇ। ਸੰਗਤ ਦਾ ਮਹਾਤਮ ਦੱਸਿਆ ਮਹਾਰਾਜ ਨੇ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸੰਗਤ ਕਾ ਗੁਣ ਬਹੁਤ ਅਧਿਕਾਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਦਾ ਗੁਣ ਬਹੁਤਾ ਜ਼ਿਆਦੇ। ਸੰਗਤ ਵਿੱਚ ਬੈਠ ਕੇ ਜਦੋਂ ਆਪਾਂ ਰਾਤ ਵੀ ਸਿਮਰਨ ਕੀਤਾ ਤੇ ਸਿਮਰਨ ਆਪਾਂ ਕਰਦੇ ਹੀ ਰਹਿੰਦੇ ਹਰ ਵਕਤ, ਤੇ ਕਿੰਨਾ ਆਨੰਦ ਬਣਦਾ, ਕਿੰਨੀ ਕਿਰਪਾ ਹੁੰਦੀ ਮਹਾਰਾਜ ਦੀ। ਜੇ ਕੱਲਾ ਬਹਿ ਕੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰੀ ਵੀ ਜਾਵੇ, ਉਹ ਹਿਰਦੇ ਚ ਇੰਨੀ ਛੇਤੀ ਨਹੀਂ ਜਾਂਦਾ ਜਿੰਨੀ ਛੇਤੀ ਸੰਗਤ ਬੋਲ ਬੋਲ ਕੇ ਬੋਲ ਬੋਲ ਕੇ ਉਹ ਆਵਾਜ਼ ਸਾਡੇ ਕੰਨਾਂ ਚ ਫਿਰ ਗੂੰਜਦੀ ਰਹਿੰਦੀ ਦੋ ਦਿਨ, ਤੇ ਸਾਡੇ ਹਿਰਦੇ ਚ ਵੀ ਉਹ ਆਵਾਜ਼ ਆਉਂਦੀ ਹੈ। ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨੀਸਾਨ। ਹੁਣ ਮਹਾਰਾਜ ਕਹਿੰਦੇ ਨੌ ਨਿਧੀ ਰੂਪ ਇੱਕ ਪਰਮਾਤਮਾ ਦਾ ਨਾਮ ਫਿਰ ਹਿਰਦੇ ਚ ਪ੍ਰਗਟ ਹੁੰਦਾ, ਕਿਉਂਕਿ ਆਪ ਸੁਜਾਣ ਜਿਹੜਾ ਉਹ ਭੁੱਲਦਾ ਨਹੀਂ ਨਾ। ਗੁਰੂ ਸਾਹਿਬ ਆਪ ਸੁਜਾਣ ਚਤਰ ਨੇ, ਕਿਸੇ ਮੌਕੇ ਨਾਮ ਨੂੰ ਆਪ ਨਹੀਂ ਭੁੱਲਦੇ ਤੇ ਆਪਣੇ ਸਿੱਖ ਨੂੰ ਭੁੱਲਣ ਨਹੀਂ ਦਿੰਦੇ, ਸਿਆਣੇ ਨੇ। ਕਿਉਂਕਿ ਸੱਚੇ ਦਾ ਸਰੂਪ ਜਿਹੜਾ ਨਾ, ਤੇ ਵੱਡੇ ਜ਼ਿਮੀਦਾਰ ਨੇ ਉਹਦਾ ਸਰੂਪ ਵੀ ਸੱਚਾ। ਇਸ ਕਰਕੇ ਜਗਿਆਸੂ ਪਹਿਲਾਂ ਚਾਹੀਦਾ ਬੁੱਧੀ ਰੂਪ ਧਰਤੀ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਕੇ ਫਿਰ ਨਾਮ ਰੂਪੀ ਬੀਜ ਨੂੰ ਉਹਦੇ ਵਿੱਚ ਬੀਜੇ। ਉਹਦੇ ਵਿੱਚ ਇੱਕ ਨਾਮ ਦੀ ਸ਼ਕਤੀ ਨਾਲ ਨਵ ਦਾ ਭਗਤੀ ਰੂਪ ਖੇਤ ਪੈਦਾ ਹੁੰਦਾ, ਨੌ ਨਿਧੀਆਂ ਦਾ ਖਜ਼ਾਨਾ ਨਾਮ ਪ੍ਰਗਟ ਹੁੰਦਾ, ਭਗਤੀ ਦੇ ਪ੍ਰਤਾਪ ਕਰਕੇ ਕਿਰਪਾ ਰੂਪ ਨਿਸ਼ਾਨੀ ਪੈਦਾ ਹੋ ਜਾਂਦੀ ਹੈ। ਕਰਮ ਪਵੈ ਨਿਸ਼ਾਨ, ਇਸ ਕਰਕੇ ਉਹ ਨਿਸ਼ਾਨ ਮਸਤਕ ਦੇ ਉੱਤੇ ਹੀ ਪ੍ਰਗਟ ਹੋ ਜਾਂਦਾ, ਬਖਸ਼ਿਸ਼ ਹੋ ਜਾਂਦੀ ਜੀਵ ਦੇ ਉੱਤੇ, ਕਰਮ ਖੰਡ ਕੀ ਬਾਣੀ ਜੋਰ ਚਲਿਆ ਜਾਂਦਾ। ਗੁਰ ਕੋ ਜਾਣੇ ਨਾ ਜਾਣੇ ਕਿਆ ਤਿਸ ਚੱਜ ਅਚਾਰ। ਜਿਹੜਾ ਗੁਰਾਂ ਦੇ ਪ੍ਰਤਾਪ ਨੂੰ ਜਾਣ ਕੇ ਵੀ ਗੁਰਾਂ ਦੇ ਉਪਕਾਰ ਨੂੰ ਨਹੀਂ ਸਮਝ ਸਕਦੇ, ਮਹਾਰਾਜ ਦੇ ਉਪਕਾਰ ਨੂੰ ਆਪਾਂ ਜਾਣੇ ਨਹੀਂ, ਕਿਉਂ ਪਰ ਉਪਕਾਰ ਆਪਾਂ ਵੀ ਕਰਦੇ ਹੀ ਹਾਂ, ਨਿਆਣਿਆਂ ਦੇ ਉੱਤੇ ਕਰਦੇ ਹਾਂ, ਲੋਕਾਂ ਤੇ ਕਰਦੇ ਹਾਂ, ਫਿਰ ਕੀ ਕੋਈ ਕਦਰ ਥੋੜੀ ਕਰਦਾ। ਇੰਨੀ ਇੰਨੀ ਕੁਰਬਾਨੀ ਕੀਤੀ ਮਹਾਰਾਜ ਨੇ, ਕਿੰਨੀ ਕੁ ਕਦਰ ਕੀਤੀ ਹੈ ਦੁਨੀਆਂ ਅੰਦਰ। ਜਿਹੜੇ ਬੰਦੇ ਜ਼ਿਆਦਾ ਕੁਰਬਾਨੀ ਕਰਦੇ ਨੇ ਲੋਕ ਉਹਨਾਂ ਨੂੰ ਬਹੁਤਾ ਹੀ ਬਦਨਾਮ ਕਰਦੇ ਨੇ, ਕਹਿੰਦੇ ਉਹਨੇ ਕੀ ਕੀਤਾ, ਇਹਦਾ ਮਤਲਬ ਕੁਰਬਾਨੀ ਕੋਈ ਕਰੇ ਹੀ ਨਾ, ਸ਼ਹੀਦੀ ਨਾ ਦੇਵੇ ਉਹ। ਕਹਿੰਦੇ ਜਿਹੜੇ ਗੁਰਾਂ ਨੂੰ ਬ੍ਰਹਮ ਰੂਪ ਕਰਕੇ ਨਹੀਂ ਜਾਣਦੇ, ਉਹ ਬੰਦੇ ਦੇ ਚੱਜ ਚਾਰ ਜਿਹੜੇ ਸ੍ਰੇਸ਼ਟ ਕਰਤੱਵ ਨੇ ਨਾ, ਭਲੇ ਕਰਮ ਕੀਤੇ ਹੋਏ ਕਿਸ ਅਰਥ ਨੇ, ਬ੍ਰਹਮ ਰੂਪ ਕਰਕੇ ਜਾਣੇ। ਇਹ ਛੇਵੇਂ ਪਾਤਸ਼ਾਹ ਨੇ ਕਥਾ ਚ ਵੀ ਕਿਹਾ, ਬਚਨ ਸੂਰਜ ਪ੍ਰਕਾਸ਼ ਚ ਆਉਂਦਾ, ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਬ੍ਰਹਮ ਕਰਕੇ ਜਾਣੂ, ਉਹਨੂੰ ਮੁਕਤੀ ਮੰਗਣ ਦੀ ਲੋੜ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਾਹ ਵਾਹ ਬਾਣੀ ਨਿਰੰਕਾਰ ਹੈ। ਤੇ ਜੇਵੜਾ ਵਰਨਾ ਕੋਏ ਅੰਧਲੈ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ। ਅੰਧ ਗੁਬਾਰ ਜਿਹੜਾ ਗਿਆਨ ਰੂਪ ਗਾੜੇ ਹਨੇਰੇ ਕਰਕੇ ਜਿਹੜੇ ਮਨਮੁਖ ਲੋਕ ਨੇ ਨਾ, ਉਹ ਗਿਆਨ ਵਿਰਾਗ ਰੂਪ ਨੇਤਰਾਂ ਤੋਂ ਹੀਣੇ ਨੇ, ਅੰਨੇ ਨੇ, ਵਾਹਿਗੁਰੂ ਦਾ ਨਾਮ ਕਹਿੰਦੇ ਭੁਲਾਈ ਦਿੱਤਾ। ਆਵਣ ਜਾਣ ਨਾ ਸੁੱਤ ਚੁੱਕਈ ਮਰ ਜਨਮੈ ਹੋਏ ਖੁਆਰ। ਮਾਰ ਮਰ ਮਰ ਕੇ ਵਾਰ ਵਾਰ ਖੁਆਰ ਹੀ ਹੁੰਦਾ ਰਹਿੰਦਾ, ਖੁਆਰ ਹੀ ਹੁੰਦਾ ਰਹਿੰਦਾ। ਨਾ ਤਾਂ ਉਹਨਾਂ ਦਾ ਆਉਣਾ ਮੁੱਕਦਾ, ਜੰਮਣਾ ਨਾ ਜਾਣਾ ਪਾ ਮਰਨਾ, ਆਉਣਾ ਜਾਣਾ ਜੰਮਣਾ ਮਰਨਾ, ਖੁਆਰ ਹੀ ਹੋ ਜਾਂਦਾ, ਖੁਆਰ ਹੀ ਹੋ ਜਾਂਦਾ। ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ। ਕਹਿੰਦੇ ਜਿਵੇਂ ਪ੍ਰਤੱਖ ਇਸਤਰੀ ਦੇ ਸ਼ਿੰਗਾਰ ਕੀਤੇ ਪਤੀ ਨੂੰ ਭਾਏ ਤੋਂ ਬਿਨਾਂ ਨਿਸਫਲੇ ਜਾਂਦੇ ਨੇ, ਇਸੇ ਤਰ੍ਹਾਂ ਜਗਿਆਸੂ ਰੂਪ ਇਸਤਰੀ ਦੇ ਜਾਪਤਾਪ ਰੂਪ ਸ਼ਿੰਗਾਰ ਕੀਤੇ ਹੋਏ ਐਵੇਂ ਵਾਹਿਗੁਰੂ ਨੂੰ ਭਾਏ ਤੋਂ ਬਿਨਾਂ ਨਿਸਫਲੇ ਚਲੇ ਜਾਂਦੇ ਨੇ। ਚੰਦਨ ਹੈ ਕੇਸਰ ਹੈ ਮੁੱਲ ਮੰਗਵਾ ਕੇ ਉਹ ਕਹਿੰਦੇ ਮਾਂਗ ਭਰਦੀਆਂ ਨੇ, ਸੰਧੂਰ ਲਾਉਂਦੀਆਂ ਨੇ। ਚੋਆ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ। ਚੰਦਨ ਆਦਿਕ ਸੁਗੰਧੀਆਂ ਨੂੰ ਚੁਆ ਕੇ ਬਹੁਤ ਹੀ ਕੱਪੜਿਆਂ ਤੇ ਲਾਇਆ, ਨਾਲੇ ਪਾਨ ਖਾਧੇ, ਕਿਉਂਕਿ ਉਪਦੇਸ਼ ਦੇਖਣਾ ਕਿਹਨੂੰ ਦੇ ਰਹੇ ਨੇ ਉਹਨਾਂ ਦੇ ਢੰਗ ਨਾਲ। ਮਹਾਰਾਜ ਕਹਿੰਦੇ ਆਮ ਲੋਕਾਂ ਦੀ ਗੱਲ ਕਰਦੇ ਹਾਂ, ਗੁਰਸਿੱਖਾਂ ਲਈ ਨਹੀਂ ਇਹ। ਅਤੇ ਕਪੂਰ ਆਦਿਕ ਬਹੁਤੇ ਸੁਗੰਧਿਤ ਪਦਾਰਥਾਂ ਦਾ ਸੇਵਨ ਵੀ ਕੀਤਾ, ਗਲ ਵਿੱਚ ਮੁਸ਼ਕਪੂਰ ਦੀ ਮਾਲਾ ਵੀ ਪਾ ਲਈ। ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ। ਕਹਿੰਦੇ ਜੇ ਸ਼ਿੰਗਾਰ ਕਰਦੀ ਹੋਈ ਇਸਤਰੀ ਜਿਹੜੀ ਆਪਣੇ ਪਤੀ ਨੂੰ ਭਾਉਂਦੀ ਨਹੀਂ, ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਜਗਿਆਸੂ, ਫਿਰ ਜਿਹੜੇ ਬਣਾਏ ਹੋਏ ਨੇ ਅਡੰਬਰ ਸਾਰੇ ਬਣਾਓ ਜੇ ਬਣਾ ਕੇ ਰੱਖੇ ਹੋਏ ਨੇ ਸਾਰੇ ਹੀ ਝੂਠੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਚਾਹੇ ਆਸਣ ਲਗਾਉਣੇ ਸਿੱਖ ਲੇ, ਚੰਦਨ ਮੋਲਣ ਆਇਆ ਤੋਂ ਭਾਵ ਚਰਚਾ ਕਰਨੀ ਸਿੱਖ ਲੇ, ਖੜਾਵਾਂ ਦੀ ਜੋੜੀ ਪਾ ਕੇ ਤੁਰਨਾ ਸਿੱਖ ਲੇ, ਕੰਨਾਂ ਚ ਬੁੱਝੇ ਦੇ ਕੇ ਬੁੱਝੇ ਦੇਣੇ ਸਿੱਖ ਲਵੇ, ਕੰਨਾਂ ਚ ਹੋਰ ਆ ਮੁੰਦਰਾ ਆਦਿਕ ਪਾ ਲਵੇ, ਸਵਾਹ ਮਾਲਣੀ ਸਿੱਖ ਲਵੇ, ਭੇਖ ਬਣਾ ਲਵੇ, ਦੁਆਰਕਾ ਦਾ ਤਿਲਕ ਛਾਪਾ ਲਾ ਲਵੇ, ਜੜਾਵਾਂ ਵਿੱਚ ਭਈ ਪ੍ਰਕਾਰ ਕੇ ਧੂਣੀ ਪਾ ਲਵੇ, ਧੂੜ ਪਾ ਕੇ ਜਾਂ ਹੋਰ ਚੀਜ਼ਾਂ ਪਾ ਕੇ ਜੜਾਵਾਂ ਦੇ ਵਿੱਚ ਉਹਨਾਂ ਨੂੰ ਜਿਵੇਂ ਕਿਹਾ ਨਾ ਸ਼ਿੰਗਾਰ ਕਰਦੀਆਂ ਨੇ ਇਸਤਰੀਆਂ, ਜਪ ਤਪ ਦੇ ਸ਼ਿੰਗਾਰ ਦੱਸਦੇ ਨੇ, ਚੋਲਾ ਚੰਦਨ ਬਹੁ ਘਣਾ ਪਾਨਾਂ ਨਾਲ ਕਪੂਰ, ਸਮਾਧੀ ਲਾਉਣੀ ਸਿੱਖ ਲਏ, ਚਾਹੇ ਸੁਰਤੀਆਂ ਸਿਮਰਤੀਆਂ ਸਹਿਤ ਮਹਾਂਵਾਕ ਉਚਾਰਨਾ ਸਿੱਖ ਲਵੇ, ਚਾਹੇ ਵਿਸ਼ਨੂੰ ਦੀ ਉਪਾਸ਼ਨਾ ਕਰ ਲਵੇ, ਚਾਹੇ ਮਹਾਂਵਿਸ਼ਨੂੰ ਦੀ ਉਪਾਸ਼ਨਾ ਕਰ ਲਵੇ, ਚਾਹੇ ਈਸ਼ਵਰ ਦੀ ਉਪਾਸ਼ਨਾ ਕਰ ਲਵੇ, ਚਾਹੇ ਨਿਰਗੁਣ ਬ੍ਰਹਮ ਦੀ ਉਪਾਸ਼ਨਾ ਕਰ ਲਵੇ, ਚੰਦਨ ਮੋਲਣ ਆਇਆ ਕੁੰਗੂ ਮਾਂਗ ਸੰਧੂਰ, ਚਾਹੇ ਸਿਮਰਤੀਆਂ ਪੜ੍ਹ ਲਏ, ਚਾਹੇ ਪੁਰਾਣ ਪੜ੍ਹ ਲਵੇ, ਚਾਹੇ ਛੇ ਸ਼ਾਸਤਰ ਪੜ੍ਹ ਲਏ, ਚਾਹੇ ਚਾਰ ਵੇਦ ਪੜ੍ਹ ਲਵੇ, ਇੰਨੇ ਸਾਧਨਾ ਦੇ ਹੁੰਦਿਆਂ ਜੇ ਜੀਵ ਰੂਪ ਇਸਤਰੀ ਵਾਹਿਗੁਰੂ ਨਾਮ ਭਾਈ ਸਾਰਾ ਹੀ ਵਿਅਰਥ ਚਲਿਆ ਜਾਣਾ। ਗੱਲ ਤਾਂ ਭਾਉਣ ਦੀ ਹੈ। ਗੁਰੂ ਨਾਨਕ ਸਾਹਿਬ ਕੀ ਕਹਿੰਦੇ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਮਿਣ ਭਾਣੇ ਕੇ ਨਹਾਏ ਕਰੀ, ਜਾ ਤਿਸ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਇਹ ਵੀ ਧਿਆਨ ਰੱਖਿਓ ਕਿ ਤੇ ਜ਼ੋਰ ਲਾਈ ਜਾਓ, ਜ਼ੋਰ ਲਾਈ ਜਾਓ ਕਿ ਵਾਹਿਗੁਰੂ ਨੂੰ ਵੀ ਭਾਉਣਾ ਕਿ ਨਹੀਂ ਭਾਉਂਦਾ। ਕਈ ਬੰਦੇ ਬਹੁਤ ਜ਼ੋਰ ਲਾ ਰਹੇ ਨੇ ਪਰ ਵਾਹਿਗੁਰੂ ਨੂੰ ਭਾਈ ਨਹੀਂ ਰਹੇ, ਮਹਾਰਾਜ ਉਹਨਾਂ ਨੂੰ ਪ੍ਰਵਾਨ ਹੀ ਨਹੀਂ ਕਰਦੇ। ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ। ਇਸ ਕਰਕੇ ਵਾਹਿਗੁਰੂ ਦੀ ਪ੍ਰਸੰਨਤਾ ਤੋਂ ਬਿਨਾਂ ਜਗਿਆਸੂ ਵਾਸਤੇ ਸਾਰਿਆਂ ਰਸਾਂ ਦਾ ਭੋਗਣਾ, ਸਾਰਿਆਂ ਗ੍ਰੰਥਾਂ ਦਾ ਪੜ੍ਹਨਾ ਨਿਸਫਲ ਹੈ, ਜੇ ਸਾਰਿਆਂ ਸ਼ਿੰਗਾਰਾਂ ਦਾ ਕਰਨਾ, ਕਿਉਂਕਿ ਵਿਕਾਰ ਰੂਪ ਹੀ ਹੈ। ਜੇ ਆਪਾਂ ਨੇ ਸਾਰਾ ਕੁਛ ਕਰਕੇ ਹੰਕਾਰ ਕਰ ਲਿਆ, ਉਹ ਬੇਕਾਰ ਹੋ ਗਿਆ। ਤੀਰਥ ਵਰਤ ਅਰਦਾਨ ਕਰ ਮਨ ਮਹਿ ਤਰੈ ਗੁਮਾਨ, ਨਾਨਕ ਨਿਹਫਲ ਜਾਤ ਜਿਉਂ ਕੁੰਚਰ ਇਸਨਾਨ ਹੋ ਗਿਆ। ਤਾਂ ਜਬ ਲੱਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰਦੁਆਰ। ਜਿੰਨਾ ਚਿਰ ਗੁਰਾਂ ਦੇ ਉਪਦੇਸ਼ ਵਿੱਚ ਆਪਾਂ ਨਹੀਂ ਰੰਗੇ ਜਾਂਦੇ, ਗੁਰਾਂ ਦੇ ਉਪਦੇਸ਼ ਦੁਆਰਾ ਮਨ ਦੇ ਕਠੋਰ ਸੁਭਾਅ ਨੂੰ ਨਹੀਂ ਵਹਿੰਦੇ ਜਿੰਨੀ ਦੇਰ, ਉਨਾ ਚਿਰ ਗੁਰਾਂ ਦੇ ਦੁਆਰੇ ਸਤਸੰਗ ਵਿੱਚ ਸੁਭਾਏ ਮਾਨ ਕਿਵੇਂ ਹੋਵੇਗੀ, ਚੰਗੀ ਨਹੀਂ ਲੱਗੇਗੀ ਬੈਠੀ। ਕਠੋਰ ਹਿਰਦੇ ਸ਼ਬਦ ਨਾਲ ਬਿੰਨੇ ਜਾਂਦੇ ਨੇ, ਸ਼ਬਦ ਨੂੰ ਕੰਨਾਂ ਵਿੱਚ ਪਾਇਆ ਜਾਂਦਾ, ਕੰਨ ਦੇ ਰਾਹੀਂ ਹਿਰਦੇ ਚ ਲਜਾਇਆ ਜਾਂਦਾ, ਮਨ ਨੂੰ ਅੰਦਰੋਂ ਸ਼ਬਦ ਨਾਲ ਦ੍ਰਵੀਭੂਤ ਕੀਤਾ ਜਾਂਦਾ, ਮਨ ਨੂੰ ਅੰਦਰੋਂ ਕੋਮਲ ਬਣਾਇਆ ਜਾਂਦਾ। ਸ਼ਬਦ ਗੁਰਾਂ ਦੇ ਸ਼ਬਦ ਦੁਆਰਾ ਆਪਾਂ ਮਨ ਨੂੰ ਸ਼ੁੱਧ ਕਰ ਸਕਦੇ ਹਾਂ। ਤੇ ਜੇ ਮਨ ਕਠੋਰ ਹੀ ਰਿਹਾ, ਗੁਰੂ ਦੇ ਦਰ ਤੇ ਆ ਕੇ ਬੈਠ ਵੀ ਗਿਆ, ਫੇਰ ਹੀ ਫਿੱਕਾ ਬੋਲਦਾ, ਕੌੜਾ ਬੋਲਦਾ ਰਿਹਾ, ਲੋਕ ਕਹਿਣਗੇ ਗੁਰਦੁਆਰੇ ਵੀ ਜਾਂਦਾ ਕਿੱਡਾ ਫਿੱਕਾ ਬੋਲਦਾ, ਕਿੱਡਾ ਕੌੜਾ ਬੋਲਦਾ। ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਮਹਾਰਾਜ ਕਹਿੰਦੇ ਉਹ ਗੁਰਮੁਖ ਸੁਹਾਗਣੀ ਇਸਤਰੀ ਜਿਹੜੀ ਹੈ ਨਾ, ਧੰਨਤਾ ਦੇ ਯੋਗ ਹੈ, ਜਿਨ੍ਹਾਂ ਦਾ ਵਾਹਿਗੁਰੂ ਨਾਲ ਪਿਆਰ ਹੈ। ਇਸ ਕਰਕੇ ਆਪਾਂ ਵੀ ਵਾਹਿਗੁਰੂ ਨਾਲ ਪਿਆਰ ਪਾ ਲਈਏ, ਸਤਿਗੁਰੂ ਸਾਡੇ ਤੇ ਵੀ ਬਖਸ਼ਿਸ਼ ਕਰਨ, ਕਠੋਰ ਦਿਲਾਂ ਨੂੰ ਬਦਲੀਏ ਅਤੇ ਕੋਸ਼ਿਸ਼ ਕਰੀਏ, ਜਿੱਥੇ ਆਪਾਂ ਇੰਨੀ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਹਾਂ, ਗ੍ਰਿਸਤੀ ਹੈ, ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਲਿਖਾ ਰਹੇ ਹਾਂ, ਛੱਡ ਕੇ ਜਾਣਾ, ਲੈ ਕੇ ਆਉਣਾ, ਸਭ ਕੁਛ ਕਰ ਰਹੇ ਹਾਂ, ਪਰ ਪੰਥ ਦਾ ਕੁਛ ਨਹੀਂ ਕਰ ਰਹੇ। ਪੰਥ ਦਾ ਕੀ ਨੇ ਕਰਨਾ? ਕਹਿੰਦੇ ਉਹ ਕਰੂਗਾ, ਉਹ ਕਹਿੰਦਾ ਉਹ ਕਰੂਗਾ, ਉਹ ਕਹਿੰਦਾ ਉਹ ਕਰੂਗਾ, ਸਾਰੇ ਜਾਣੇ ਇੱਕ ਦੂਜੇ ਤੇ ਨਾ ਛੱਡੀ ਜਾਓ, ਏਦਾਂ ਸਾਰਾ ਕੰਮ ਖਰਾਬ ਹੋ ਜਾਣਾ ਆਪਣਾ। ਇਸ ਕਰਕੇ ਜਿੱਥੇ ਮਹਾਰਾਜ ਕਹਿੰਦੇ ਨੇ ਢਾਈ ਘੰਟੇ ਦਸਵੰਧ ਹੈ ਸਿਮਰਨ ਦਾ, ਤੇ ਢਾਈ ਘੰਟੇ ਪੰਥ ਦੇ ਨਾਂ ਤੇ ਵੀ ਕੱਢੋ। ਪੰਥ ਦੇ ਨਾਂ ਤੇ ਕਹਿੰਦੇ ਕੀ ਕਰੀਏ? ਦੇਖੋ, ਨਿਗਾਹ ਮਾਰੋ ਕਿੱਥੇ ਕਿੱਥੇ ਕੀ ਘਾਟਾ, ਉਹਨਾਂ ਨੂੰ ਦੂਰ ਕਰੋ। ਪੰਜ ਪਾਠ ਚੌਪੀ ਸਾਹਿਬ ਦੇ ਰੋਜ਼ ਕਰੋ, ਪੰਥ ਦੇ ਚੜ੍ਹਦੀ ਕਲਾ ਲਈ ਅਰਦਾਸ ਕਰੋ, ਮਹਾਰਾਜ ਪੰਥ ਦੀ ਚੜ੍ਹਦੀ ਕਲਾ ਕਰੋ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜੋ। ਆਪਦੇ ਲਈ ਖੰਡ ਪਾਠ ਸਾਰੇ ਕਰਾਉਂਦੇ ਆ, ਸਹਿਜ ਪਾਠ ਕਰਾਉਂਦੇ ਆ, ਅੱਜ ਤੱਕ ਇੱਥੇ ਕਦੇ ਸੁਣਿਆ ਵੀ ਪੰਥ ਦੀ ਚੜ੍ਹਦੀ ਕਲਾ ਲਈ ਕਿਸੇ ਪਰਿਵਾਰ ਨੇ ਪਾਠ ਕਰਾਇਆ ਹੋਵੇ? ਕੋਈ ਕਹਿਣ ਲੱਖਾਂ ਚੁੱਕ ਤੇ ਇੱਕ ਬੰਦੇ ਦੇ ਮਨ ਚ ਆ ਗਈ ਪੰਥ ਦੀ ਚੜ੍ਹਦੀ ਕਲਾ ਲਈ ਖੰਡ ਪਾਠ। ਜੇ ਪੰਥ ਦੀ ਗੱਲ ਆ ਜੇ ਨਾ, ਫਿਰ ਸਾਰੇ ਕਹਿਣਗੇ $10 ਇਕੱਠੇ ਕਰੋ, ਆਪਾਂ ਨਾ ਪਾਠ ਕਰਨਾ ਪੰਥ ਦੀ ਚੜ੍ਹਦੀ ਕਲਾ ਲਈ, ਉਹ ਵੀ ਘੱਟ ਜਾਂਦੇ ਮੁੜ ਕੇ। ਤੇ ਜਦੋਂ ਆਪਣੇ ਲਈ ਪਾਠ ਕਰਾਉਣਾ, ਕਹਿੰਦੇ ਉੱਥੇ ਮੇਰੇ ਫਲਾਨੇ ਰਿਸ਼ਤੇਦਾਰ ਨੇ ਆਉਣਾ, ਫਲਾਨੇ ਨੇ ਆਉਣਾ, ਆਹ ਚੀਜ਼ ਨਾ ਬਣਾਈ, ਅਗਲਾ ਕੀ ਕਹੂ, ਪਾਠ ਵੀ ਕਰਾਇਆ, ਖਵਾਇਆ, ਕੁਛ ਨਹੀਂ, ਬਸ ਇੰਨੀ ਗੱਲ ਤੇ ਖੜੇ। ਮੈਂ ਤਾਂ ਕਹਿਣਾ ਪਿੰਡ ਪਿੰਡ ਘਰ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਖੰਡ ਪਾਠ, ਸਹਿਜ ਪਾਠ ਹੋਣ, ਚੌਪੀ ਸਾਹਿਬ, ਸੁਖਮਨੀ ਸਾਹਿਬ, ਜਪਜੀ ਸਾਹਿਬ ਦੇ ਪਾਠ ਹੋਣ, ਮੂਲ ਮੰਤਰ ਦੇ ਅਭਿਆਸ ਕਰਕੇ ਫਿਰ ਬੇਨਤੀ ਕਰੋ ਕਿ ਮਹਾਰਾਜ ਮਿਹਰ ਕਰੋ, ਸੱਚੇ ਪਾਤਸ਼ਾਹ ਤਰਸ ਕਰੋ ਸਾਡੇ ਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਪੰਥ ਨੂੰ ਸੰਭਾਲੋ, ਸਮੱਤ ਬਖਸ਼ੋ, ਸਾਰਿਆਂ ਨੂੰ ਗਲਤ ਪਾਸੇ ਜਾਣ ਤੋਂ ਰੋਕੋ, ਕਿਰਪਾ ਕਰੋ। ਸਤਿਗੁਰਾਂ ਅੱਗੇ ਜੋ ਬੇਨਤੀ ਕਰਾਂਗੇ ਸਤਿਗੁਰੂ ਸੰਗਤ ਦੀ ਮੰਨ ਲੈਂਦੇ ਨੇ। ਇਸ ਕਰਕੇ ਸੰਗਤ ਬੇਨਤੀ ਕਰੇ ਕਿ ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਬਹੁਤ ਭਟਕਲੇ ਅਸੀਂ, ਬਹੁਤ ਖੁਆਰ ਹੋ ਲਏ ਮਹਾਰਾਜ, ਸਾਡੇ ਤੇ ਮਿਹਰ ਕਰੋ, ਸਾਨੂੰ ਸਿੱਖੀ ਬਖਸ਼ੋ, ਨਾਮ ਦੀ ਦਾਤ ਬਖਸ਼ੋ। ਸਾਡੀ ਕੌਮ ਦਾ ਇੱਕ ਇੱਕ ਬੱਚਾ ਨਾਮ ਜਪਣ ਲੱਗੇ, ਸਿੱਖੀ ਨੂੰ ਕਮਾਵੇ, ਅੰਮ੍ਰਿਤਧਾਰੀ ਹੋਵੇ, ਬਾਣੀ ਪੜ੍ਹੇ, ਸੇਵਾ ਕਰੇ, ਉਹ ਵੱਡੀ ਚੀਜ਼ ਏ। ਪ੍ਰੋਫੈਸਰ ਸਾਹਿਬ ਨੇ ਦੱਸਿਆ, ਸਿੱਖ ਅੱਗ ਨਹੀਂ ਲਾਉਂਦਾ, ਸਿੱਖ ਅੱਗ ਬੁਝਾਉਂਦਾ। ਫਾਇਰ ਬ੍ਰਿਗੇਡ ਦਾ ਜਨਮ ਸਿੱਖਾਂ ਤੋਂ ਹੀ ਹੋਇਆ। ਆਹ ਜਿਹੜੀ ਦੂਜੀ ਐਂਬੂਲੈਂਸ ਦਾ ਜਨਮ ਕਿੱਥੋਂ ਹੋਇਆ, ਇਹ ਵੀ ਤਾਂ ਸਾਡੇ ਤੋਂ ਹੋਇਆ, ਭਾਈ ਘਨੱਈਏ ਤੋਂ ਹੋਇਆ। ਭਾਈ ਘਨੱਈਆ ਜੀ ਨੇ ਦੇਖੋ ਥਾਂ ਥਾਂ ਫਿਰ ਕੇ ਮੱਲਮ ਲਾਈ, ਪਾਣੀ ਪਿਆਇਆ। ਇਹ ਗੁਰਸਿੱਖ, ਆਹ ਲੰਗਰ ਕਿੱਥੋਂ ਚੱਲਿਆ, ਆਹ ਰੈੱਡ ਕਰਾਸ ਕਿੱਥੋਂ ਚੱਲਿਆ, ਇਹ ਵੀ ਤੀਜੇ ਪਾਤਸ਼ਾਹ ਨੇ ਚਲਾਇਆ, ਪਹਿਲੇ ਪਾਤਸ਼ਾਹ ਨੇ ਚਲਾਇਆ। ਭੁੱਖੇ ਸਾਧੂ ਬੈਠੇ ਦੇਖ ਕੇ ਪਿਤਾ ਜੀ ਤੋਂ ਕੁੱਟ ਖਾ ਲਈ, ਪਰ ਸਾਧੂਆਂ ਨੂੰ ਰੋਟੀ ਖਵਾਈ। ਚੱਲਿਆ ਤਾਂ ਸਾਰਾ ਕੁਛ ਸਾਡੇ ਤੋਂ ਹੀ ਆ, ਮਹਾਰਾਜ ਨੇ ਕਿਰਪਾ ਕੀਤੀ ਆ। ਬਹੁਤ ਕੁਛ ਕੌਮ ਨੇ ਸੰਸਾਰ ਨੂੰ ਦਿੱਤਾ, ਇਹ ਆਪਾਂ ਹੀ ਆ ਜਿਹੜੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ, ਭਲਾ ਹੀ ਅਸੀਂ ਕਹਿੰਦੇ, ਹੋਰ ਨੀ ਕੋਈ ਕਹਿੰਦਾ। ਅਗਲੇ ਕਹਿੰਦੇ ਦੂਜੇ ਮਰਨ ਡੁੱਬਣ ਜਿੱਥੇ ਮਰਜੀ, ਸਾਡੀ ਚੜ੍ਹਦੀ ਕਲਾ ਹੋਵੇ। ਤਾਂਹੀਓ ਤਾਂ ਆਪਾਂ ਥੋੜੇ ਜਿਹਾ ਖੁਆਰ ਜੇ ਹੁੰਦੇ ਆ, ਲੋਕ ਕਹਿੰਦੇ ਤਾਂ ਭੋਲੇ ਵਿਚਾਰੇ, ਇਹ ਤਾਂ ਦੂਜਿਆਂ ਦਾ ਹੀ ਸੋਚਦੇ ਰਹਿੰਦੇ ਆ, ਦੂਜਿਆਂ ਨੂੰ ਭੱਜ ਭੱਜ ਕੇ ਨਗਰ ਕੀਰਤਨਾਂ ਵਿੱਚ ਭੱਜ ਭੱਜ ਕੇ ਆ, ਤੁਸੀਂ ਲਓ ਜੀ ਆ, ਤੁਸੀਂ ਲਓ ਜੀ ਆ, ਤੁਸੀਂ ਲਓ ਜੀ, ਦੂਜੀਆਂ ਕੰਮਾਂ ਨੂੰ ਖਵਾਉਂਦੇ ਆ। ਇਹ ਤਾਂ ਕਰਦੇ ਪਰ ਉਪਕਾਰ, ਉਹ ਕਹਿੰਦੇ ਦੱਸੋ ਇਹ ਐਵੇਂ ਵੰਡੀ ਜਾਂਦੇ ਨੇ। ਸੋ ਇਸ ਕਰਕੇ ਆਪਾਂ ਤੇ ਵੰਡਣਾ, ਵੰਡ ਛਕਣਾ ਸਾਨੂੰ ਤਾਂ ਹੁਕਮ ਹੈ, ਨਾਮਦਾਨ ਇਸ਼ਨਾਨ ਦਾ ਹੁਕਮ ਹੈ, ਵੰਡ ਕੇ ਛਕਣ ਦਾ ਹੁਕਮ ਹੈ, ਸਰਬੱਤ ਦਾ ਭਲਾ ਕਰਨਾ, ਅਸੀਂ ਕਿਸੇ ਦਾ ਮਾੜਾ ਨਾ ਸੋਚੀਏ ਨਾ ਕਰੀਏ। ਪਰ ਜਦ ਹੁਣ ਅਗਲਾ ਸਿਰ ਨੂੰ ਹੀ ਪੈ ਜੇ ਫਿਰ ਕੀ ਕਰੀਏ। ਇਸ ਕਰਕੇ ਇਹ ਵੀ ਧਿਆਨ ਰੱਖਣਾ, 99 ਪਾਉ ਵਰਤ ਕੇ ਸੌਵਾਂ ਵੀ ਕਰਨਾ, ਉਹ ਵੀ ਦੱਸਿਆ ਮਹਾਰਾਜ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਜੇ ਲਿਖਿਆ ਨਾ ਅੱਲਾ ਯਾਰ ਖਾਂ ਨੇ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ, ਨਾ ਹੁੰਦੇ ਪੰਜਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ, ਨਾ ਸ਼ਹੀਦੀ ਦਿੰਦੇ, ਨਾ ਹੁੰਦੇ ਦਸਵੇਂ ਪਾਤਸ਼ਾਹ, ਇੱਥੇ ਦੇ ਗੁਰਦੁਆਰੇ ਬੈਠੇ ਹੋਣਾ ਸੀ ਆਪਾਂ ਨੇ, ਆਪਾਂ ਤੇ ਫਿਰ ਹੋਰ ਹੀ ਕੁਛ ਬਣੇ ਹੋਣਾ ਸੀ, ਸਿੱਖ ਕਿੱਥੇ ਹੋਣਾ ਸੀ। ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਸਿੱਖ ਬਣੇ ਆ, ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਗੁਰੂ ਘਰ ਬਣੇ ਆ। ਮਹਾਰਾਜ ਨੇ ਕਿਰਪਾ ਕੀਤੀ, ਇਸ ਕਰਕੇ ਗੁਰੂ ਵਾਲੇ ਬਣੀਏ, ਅਮਰ ਛਕੀਏ, ਬਾਣੀ ਪੜ੍ਹੀਏ, ਗੁਰਾਂ ਦੀ ਕੁਰਬਾਨੀ ਯਾਦ ਕਰੀਏ, ਉਹਨਾਂ ਤੋਂ ਪ੍ਰੇਰਨਾ ਲੈ ਕੇ ਸਾਰੇ ਸੰਸਾਰ ਦੇ ਵਿੱਚ ਭਲਾ ਕਰੀਏ ਸੰਸਾਰ ਦਾ। ਮਹਾਰਾਜ ਕਹਿੰਦੇ ਨੇ, ਸਭ ਤੋਂ ਵੱਡਾ ਕੰਮ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈਵਰੈ ਨਾਮ ਜਪਾਵੈ। ਆਪ ਨਾਮ ਜਪੋ, ਦੂਜਿਆਂ ਨੂੰ ਜਪਾਓ, ਆਪਣਾ ਭਲਾ ਕਰੋ, ਦੂਜਿਆਂ ਦਾ ਭਲਾ ਕਰੋ, ਸਰਬੱਤ ਦਾ ਭਲਾ ਵਿਚਾਰੀਏ ਦੁਨੀਆਂ ਦੇ ਅੰਦਰ। ਜੋ ਮਹਾਰਾਜ ਨੇ ਬਚਨ ਕੀਤੇ ਨੇ, ਨਿੰਦਾ ਚੁਗਲੀ ਬਦੀ ਬਖੀਲੀ ਸਭ ਬੰਦ ਕਰੀਏ, ਈਰਖਾ ਦਵੈਸ਼ ਬੰਦ ਕਰੀਏ, ਸਾਰਿਆਂ ਦਾ ਭਲਾ ਜੇ ਆਪਾਂ ਕਰਾਂਗੇ ਵਾਹਿਗੁਰੂ ਸਾਡਾ ਭਲਾ ਕਰਨਗੇ। ਤਾਂ ਆਓ ਸੰਸਾਰ ਦੇ ਭਲੇ ਲਈ ਨਾਮ ਜਪੀਏ, ਆਪਣਾ ਭਲਾ ਵੀ ਵਿੱਚ ਹੋਵੇਗਾ। ਵਾਹਿਗੁਰੂ 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 ਵਾਹਿਗੁਰੂ